ਉਸ ਤੋਂ ਬਾਅਦ ਜੋ ਹੋਰ ਗਹਿਰਾ ਚਲੇ ਜਾਂਦਾ ਫਿਰ ਹੱਥਾਂ ਪੈਰਾਂ ਨਾਲ ਸਾਨੂੰ ਦੇ ਦਿੰਦੇ ਆ ਜਿਹੜਾ ਸਿਮਰਨ ਦੀ ਧੁਨਿਆ ਆਲੋਚਨਾ ਉਹ ਟੁੱਟਿਆ ਨਹੀਂ ਕਰਦੇ।
ਵਿਰਦਾਵਤ ਵੰਦਨੀ ਅਨਕੁਮਾਰ ਸਰਬ ਕਲਾ ਸਮਰਥ ਗਗਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਕੋਟਿਆ ਗੁਟਿਆ आग न्यारे न्यारे बजे तेरे आग में मलाएंगे। जैसे एक दूर से अनेक दूर पूरब है अनेक दूर दूर लेकर सूर के कनुका फिर तू सुनाएंगे। नाथ ते तरंग कूट उपजत है तरंग तरंग कूट पान के तरंग सब पान ही पाएंगे। कैसे विश्व रूप ते भूत भूत वर्गत होए भूत भूत वर्ग भूत भूत वर्गत ताई ते उपज सब ताई सुनाएंगे। अकेले स्वामी मेरा निर्गुण होके सतगुरु होके अकेले स्वामी मेरा निर्गुण होके सतगुरु होके स्वामी मेरा निर्गुण होके सतगुरु होके चले स्वामी मेरा निर्गुण होके सतगुरु होके
Thank you.
ਕਰੇ ਸੇਵਾ ਕਰਕੇ ਮਾਨ ਪਾਈ ਦਪੀਏ ਤੰਦੂਰ ਹੁੰਦੇ ਡੁਕਰੇ ਸੇਵਾ ਕਰਕੇ ਮਾਨ ਪਾਈ ਦ ਸਾਸੰਗ ਗੱਜ ਕੇ ਬੋਲਣਾ ਸਤਨਾਮ ਸ੍ਰੀ। ਬੜੇ ਪਿਆਰ ਦੇ ਨਾਲ ਹਰੀਜਾ ਸਰਵਣ ਕਰ ਰਹੇ ਸੀ, ਨਾਮ ਦੀ ਬਾਤ ਚੱਲ ਰਹੀ ਸੀ। ਸਾਰੇ ਦੁੱਖਾਂ ਦਾ ਖਾਤਮਾ ਪਰਮੇਸ਼ਰ ਦਾ ਨਾਮ ਕਰ ਰਿਹਾ। ਨਾਲ ਇਹ ਵੀ ਸੁਣਿਆ ਕਿ ਵਾਰ ਵਾਰ ਕਿਹਾ ਜਾਂਦਾ ਹੈ ਵੀ ਨਾਮ ਜਪਣ ਵਾਸਤੇ ਇੱਕੋ ਹੀ ਗੱਲ ਕਹੀ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਘਰ ਦੇ ਵਿੱਚ ਤਾਂ ਕੇਵਲ ਨਾਮ ਹੈ, ਜੇ 50 ਜਨਮਾਂ ਚ ਵੀ ਨਾਮ ਦੀ ਬਾਤ ਸਮਝ ਤੁਹਾਡੇ ਆ ਜਾਵੇ ਫਿਰ ਵੀ ਤੁਸੀਂ ਖੁਸ਼ਕਿਸਮਤ ਹੋ, ਕਿਉਂਕਿ ਬਾਤ ਨਹੀਂ ਸਮਝ ਆ ਰਹੀ ਨਾਮ ਦੀ, ਨਾਮ ਦੀ ਲਗਨ ਨਹੀਂ ਲੱਗ ਰਹੀ, ਨਾਮ ਦੇ ਵਾਸਤੇ ਚਾਅ ਨਹੀਂ ਉੱਠਦਾ, ਨਾਮ ਦਾ ਕੋਈ ਜਪਣ ਦਾ ਇਰਾਦਾ ਨਹੀਂ ਬਣਾਉਂਦਾ। ਉਹ ਚੀਜ਼ ਕਿੱਡੀ ਵੱਡੀ ਹੈ ਜਿਹਦੇ ਬਾਰੇ ਮਹਾਰਾਜ ਕਹਿੰਦੇ ਪੂਰੇ ਹੀ ਦੁੱਖ ਜਿੰਨੇ ਦੁਨੀਆਂ ਦੇ ਟੋਟਲ ਦੁੱਖ ਨੇ ਸਾਰਿਆਂ ਦਾ ਖਾਤਮਾ ਹੋ ਜਾਂਦਾ, ਪਰਮ ਸਤਚਿਤ ਆਨੰਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਇੱਕ ਵੀ ਦੁੱਖ ਸੰਸਾਰ ਦਾ ਨਹੀਂ ਰਿਹਾ ਕਰਦਾ ਨਾਮ ਜਪਣ ਨਾਲ, ਹੋਰ ਕੋਈ ਤਰੀਕਾ ਨਹੀਂ ਹੈ। ਜੋ ਵੀ ਤੁਸੀਂ ਸੰਸਾਰ 'ਚ ਦੇਖਦੇ ਹੋ ਫਰਦੋ ਬਸ਼ਰ ਇਨਸਾਨ ਦੇਖਦੇ ਹੋ, ਇਹਨਾਂ ਨੂੰ ਤਾਂ ਛੱਡ ਦਿਓ, ਜੀਵ ਜੰਤੂ ਵੀ ਦੁਖੀ ਨੇ, ਲੇਕਿਨ ਇਨਸਾਨ ਕਦੇ ਵੀ ਸੁਖੀ ਨਹੀਂ ਹੋ ਸਕਦਾ ਨਾਮ ਤੋਂ ਬਗੈਰ। ਇੰਟੋਕਸੀਕੇਸ਼ਨ ਹੁੰਦੀ ਹੈ, ਨਸ਼ੇ ਨੇ, ਇੰਜੈਕਸ਼ਨ ਨੇ ਨਸ਼ਿਆਂ ਦੇ, ਰਾਜ ਦਾ ਨਸ਼ਾ ਹੈ, ਥੋੜ੍ਹੇ ਦਿਨ ਠੀਕ ਰਹਿੰਦਾ ਉਹਦੇ ਬਾਅਦ ਅਨੇਕਾਂ ਹੀ ਚਿੰਤਾਵਾਂ ਅਨੇਕਾਂ ਹੀ ਬਿਰਤੀਆਂ ਉਹਦੇ ਅੰਦਰ ਖੜੀਆਂ ਕਰ ਦਿੰਦਾ। ਇੱਕ ਸਕਿੰਟ ਵਾਸਤੇ ਵੀ ਉਹਦਾ ਮਨ ਇਕਾਗਰ ਨਹੀਂ ਹੋ ਸਕਦਾ, ਮਨ ਇਕਾਗਰ ਨਹੀਂ ਹੁੰਦਾ ਸੁਰ ਦੀ ਪ੍ਰਾਪਤੀ ਨਹੀਂ ਹੁੰਦੀ। ਮਾਲ ਹੈ, ਬੇਅੰਤ ਧਨ ਹੈ ਕਿਸੇ ਕੋਲ, ਗਿਣਤੀ ਮਿਣਤੀ ਤੋਂ ਬਾਹਰ ਹੈ। ਜੇ ਕੋਈ ਕਹਿੰਦਾ ਜੀ ਤੁਹਾਡੇ ਪੇਟੈਂਟਸ ਜਿੰਨੇ ਆ ਨਕਲ ਬਣ ਰਹੀ ਹੈ, ਉਹ ਕਹਿੰਦਾ ਮੈਨੂੰ ਤਾਂ ਆਪਦੇ ਵਿੱਚੋਂ ਵਿਹਲ ਨਹੀਂ ਹੈ, ਕਿਹਨੂੰ ਮੈਂ ਜਾ ਕੇ ਟੋਕਾਂ, ਕਿਹਨੂੰ ਕਹਾਂ, ਪਹਿਲਾਂ ਹੀ ਬੇਅੰਤ ਹੈ। ਜੇ ਲੁੱਟੀ ਵੀ ਜਾਣ ਤਾਂ ਨਹੀਂ ਕੁਛ ਫਰਕ ਪੈਣਾ, ਲੇਕਿਨ ਮਨ ਦੇ ਅੰਦਰ ਸ਼ਾਂਤੀ ਨਹੀਂ ਹੈ। ਰੂਪ ਹੈ, ਰੂਪ ਵਾਲਾ ਵੀ ਰੂਪਵਾਨ ਵੀ ਦੇਖਣ ਨੂੰ ਬਹੁਤ ਸੋਹਣਾ ਹੈ, ਲੇਕਿਨ ਅੰਦਰ ਘੁਣ ਲੱਗਿਆ ਪਿਆ, ਜਾਤ ਹੈ, ਜੋਗਨ ਹੈ, ਪੈਸਾ ਹੈ, ਹੋਰ ਸ਼ੋਹਰਤ ਹੈ, ਵਿੱਦਿਆ ਹੈ। ਮਹਾਰਾਜ ਕਹਿੰਦੇ ਇਹ ਚੀਜ਼ਾਂ ਸੁੱਖ ਦੇਣ ਵਾਸਤੇ ਨਹੀਂ ਹੋਇਆ ਕਰਦੀਆਂ। ਜੇ ਤੂੰ ਸਦਾ ਸੁੱਖ ਚਾਹੁੰਦਾ ਹੈ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕਿਲੇ, ਇੱਕੋ ਹੀ ਨੁਸਖਾ ਹੈ। ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਨਾਮ ਨੂੰ ਭੁੱਲ ਕੇ ਤਾਂ ਸੁੱਖ ਹੋਏ ਨਹੀਂ ਸਕਦਾ ਕਦੇ ਵੀ। ਫੈਸਲਾ ਹੈ ਸਾਰੇ ਤਤਵੇਤੇ ਮਹਾਂਪੁਰਸ਼ਾਂ ਦਾ, ਗੁਰੂ ਨਾਨਕ ਸਾਹਿਬ ਦਾ। ਸੁੱਖ ਦੇ ਵਾਸਤੇ ਦਿਨ ਰਾਤ ਯਤਨ ਕਰ ਰਿਹਾ, ਲੇਕਿਨ ਸੁੱਖ ਆ ਨਹੀਂ ਰਿਹਾ ਹੱਥ ਦੇ ਵਿੱਚ। ਅੱਗੇ ਹੀ ਅੱਗੇ ਤੁਰਿਆ ਜਾਂਦਾ, ਜਿਵੇਂ ਪਰਛਾਵਾਂ ਫੜੀਏ, ਪੈਰ ਰੱਖੋ ਵੀ ਮੈਂ ਪਰਛਾਵੇਂ ਤੇ ਪੈਰ ਰੱਖ ਦੇਣਾ। ਜਦ ਤੁਸੀਂ ਪੈਰ ਰੱਖੋਗੇ, ਪਰਛਾਵਾਂ ਉਨੇ ਫੁਟਕਾਂ ਹੋਏਗਾ। ਪਰਛਾਵਾਂ ਫੜਿਆ ਨਹੀਂ ਜਾਂਦਾ, ਇਸੇ ਤਰ੍ਹਾਂ ਦੇ ਨਾਲ ਸੁੱਖ ਫੜਿਆ ਨਹੀਂ ਜਾਂਦਾ। ਪਰ ਜੇ ਸੂਰਜ ਵੱਲ ਮੂੰਹ ਕਰਕੇ ਤੁਰਨ ਲੱਗ ਜਾਓ ਤਾਂ ਉਹੀ ਪਰਛਾਵਾਂ ਪਿੱਛੇ ਲੱਗ ਜਾਂਦਾ। ਇਸੇ ਤਰ੍ਹਾਂ ਦੇ ਨਾਲ ਸੁੱਖ ਵੀ ਪਿੱਛੇ ਲੱਗ ਜਾਂਦਾ, ਸਾਰੇ ਸੁੱਖ ਆ ਜਾਂਦੇ। ਜੇ ਭੁੱਲ ਜਾਓ ਤਾਂ ਸਾਰੇ ਦੁੱਖ ਉੱਥੇ ਹੀ ਸ਼ੁਰੂ ਹੋ ਜਾਂਦੇ ਨੇ। ਇੰਨਾ ਹੀ ਹੈ ਚੀਜ਼ ਸਾਰੀ, ਜੇ ਸਮਝ ਆ ਜਾਵੇ ਤਾਂ ਆਦਮੀ ਪਰਮ ਸੁਖੀ ਹੋ ਜਾਂਦਾ। ਜੇ ਸਾਰੀ ਜ਼ਿੰਦਗੀ 'ਚ ਨਹੀਂ ਸਮਝਿਆ, ਕੁਛ ਵੀ ਨਹੀਂ ਬਣਿਆ, ਕਿੰਨਾ ਹੀ ਪੜ੍ਹ ਲਿਆ, ਕਿੰਨਾ ਹੀ ਗੁਰ ਲਿਆ। ਮਹਾਰਾਜ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹੋਮੈ ਚੱਕਣਾ ਚਾਹ। ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗਾ ਨਾਮ ਵਿਸਾਰੀ। ਜੇ ਲੋੜ ਹੈ ਸਦਾ ਸੁੱਖ ਪਾਈ, ਚਾਹੁੰਦੇ ਹੋ ਵੀ ਸਦਾ ਦਾ ਸੁੱਖ ਮਿਲ ਜਾਏ, ਤਾਂ ਫਿਰ ਕਹਿੰਦੇ ਸਾਧੂ ਸੰਗਤ ਗੁਰੇ ਰਤਾਈ। ਗੁਰੂ ਮਹਾਰਾਜ ਨੇ ਸਾਨੂੰ ਦੱਸਤਾ ਬਈ ਪੂਰਨ ਤਤਵੇ ਤੇ ਮਹਾਂਪੁਰਸ਼ ਦੀ ਸੰਗਤ ਦੇ ਵਿੱਚ ਸੁੱਖ ਮਿਲ ਸਕਦਾ, ਹੋਰ ਸੁੱਖ ਹੋਇਆ ਨਹੀਂ ਕਰਦਾ ਕਿਤੇ। ਗੁਰੂ ਦੀ ਸ਼ਰਨ ਲੈ ਲਵੇ, ਜਿਸ ਤਰ੍ਹਾਂ ਸ਼ਰਨ ਲੈਣੀ ਕੋਈ ਸਿਖਾਲੀ ਚੀਜ਼ ਨਹੀਂ ਹੈ, ਬਹੁਤ ਮੁਸ਼ਕਲ ਹੈ। ਆਦਮੀ ਆਪਣਾ ਤਾਣ ਨਹੀਂ ਛੱਡਦਾ, ਆਪਣੀ ਮੈਂ ਨਹੀਂ ਛੱਡਦਾ, ਗੁਰੂ ਦੀ ਸ਼ਰਨ ਨਹੀਂ ਲੈਂਦਾ। ਉਹ ਕਹਿੰਦੇ ਜੇ ਗੁਰੂ ਦੀ ਸ਼ਰਨ ਲੈ ਲਵੇ ਤਾਂ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਕੋਲ ਨਾਮ ਹੁੰਦਾ, ਨਾਮ ਦੇ ਕੇ ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦਾ। ਸਾਰੀ ਦੁਨੀਆ ਦੇ ਵੱਡਿਆਂ ਵੱਡਿਆਂ ਬੰਦਿਆਂ ਦਾ ਨਾਮ ਲੈ ਕੇ ਮਹਾਰਾਜ ਫੈਸਲਾ ਦਿੰਦੇ ਨੇ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕੌਣ ਹੈ ਜਿਹੜਾ ਕਹੇ ਮੈਂ ਦੁਖੀ ਰਹਾਂ, ਸੰਸਾਰ 'ਚ ਹੈ ਕੋਈ? ਲੇਕਿਨ ਅਪਰੋਚ ਗਲਤ ਹੈ ਉਹਦੀ। ਜਿੱਥੇ ਸੁੱਖ ਹੈ ਉਸ ਥਾਂ 'ਤੇ ਜਾਂਦਾ ਨਹੀਂ ਹੈ, ਜਿੱਥੇ ਦੁੱਖ ਹੈ ਉੱਥੇ ਘੁੰਮਦਾ ਫਿਰਦਾ। ਉਹ ਕਿਉਂ ਘੁੰਮਦਾ ਹੈ? ਕਿਉਂਕਿ ਇੱਕ ਭੁਲੇਖਾ ਪੈ ਗਿਆ, ਇਲਿਊਜ਼ਨ ਪੈ ਗਈ, ਇਹਦਾ ਮਨ ਮੋਹਿਆ ਗਿਆ। ਇੱਕ ਠਗੌਰੀ ਬੂਟੀ ਸੰਘਾ ਦਿੱਤੀ ਅਤੇ ਸੁੱਖ ਵਾਲਾ ਜਿਹੜਾ ਪਾਸਾ ਹੈ ਇਹਨੂੰ ਭੁੱਲ ਕੇ ਦੁੱਖਾਂ ਵਾਲੇ ਪਾਸੇ 'ਚੋਂ ਸੁੱਖ ਭਾਲਦਾ। ਪੂਰਾਂ ਦੇ ਪੂਰ ਲੰਘੇ ਸੰਸਾਰ ਦੇ ਅੰਦਰ, ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਲੰਘੇ, ਮਾਇਆ ਪ੍ਰਾਪਤੀ ਕਰਦੇ, ਕੋਠੀਆਂ ਬਣਾਉਂਦੇ, ਬੜੀਆਂ ਬੜੀਆਂ ਦੁਕਾਨਾਂ, ਬਾਜ਼ਾਰ, ਬਿਜ਼ਨਸਾਂ, ਜਹਾਜ਼, ਕੋਈ ਅੰਤ ਹੈ ਸੁੱਖਾਂ ਦੇ ਸਾਧਨਾਂ ਦਾ? ਲੇਕਿਨ ਸੁੱਖ ਨਹੀਂ ਮਿਲਦਾ ਕਿਸੇ ਨੂੰ, ਅੰਦਰੋਂ ਹੋ ਕੇ ਨਿਕਲਦੇ ਨਹੀਂ। ਅੰਦਰਲਾ ਇਲਾਜ ਕਰਿਆ ਹੀ ਨਹੀਂ ਉਸਨੇ। ਜਿੱਥੇ ਸੁੱਖ ਦਾ ਵਾਸਾ ਹੈ ਉਸ ਥਾਂ 'ਤੇ ਜਾਂਦਾ ਨਹੀਂ ਹੈ, ਬਾਹਰ ਬਾਹਰ ਸੁੱਖ ਭਾਲਦਾ। ਇੱਕ ਰਾਜੇ ਦੀ ਲੜਕੀ ਦਾ 9 ਲੱਖਾਂ ਹਾਰ ਇਸ਼ਨਾਨ ਕਰਦਿਆਂ ਦਾ ਗੁੰਮ ਹੋ ਗਿਆ। ਬੜੀ ਤਲਾਸ਼ ਹੋਈ, ਨਾ ਮਿਲਿਆ। ਰਾਜੇ ਨੇ ਐਲਾਨ ਕਰਤਾ ਕਿ ਅੱਧਾ ਧਨ ਉਸ ਪੁਰਸ਼ ਨੂੰ ਦੇ ਦਿੱਤਾ ਜਾਏਗਾ, 4.5 ਲੱਖ ਰੁਪਈਆ, ਜਿਹੜਾ ਹਾਰ ਦੀ 10 ਪਾ ਦੇਵੇ। ਸਭ ਦੁਨੀਆ ਟੋਲਦੀ ਹੈ, ਕਿਸੇ ਥਾਂ ਨਹੀਂ ਪਤਾ ਲੱਗਿਆ। ਅਖੀਰ ਇੱਕ ਦਿਨ ਇੱਕ ਲੱਕੜਹਾਰਾ ਗਾੜੇ ਜੰਗਲ ਦੇ ਵਿੱਚ, ਗਹਿਰਾ ਪਾਣੀ ਹੈ ਉੱਥੇ, ਗਰਮੀ ਦਾ ਸਤਾਇਆ ਹੋਇਆ, ਪਾਣੀ ਪੀਣ ਵਾਸਤੇ ਕੰਢੇ ਬੈਠਿਆ। ਸਰੋਵਰ ਵੱਲ ਜਿਹਦਾ ਕੁੰਗੂ ਵਰਗਾ ਪਾਣੀ ਸੀ, ਦੇਖਣਾ ਸ਼ੁਰੂ ਕਰ ਦਿੱਤਾ। ਕੀ ਦੇਖਦਾ? ਹਾਰ ਪਿਆ। ਖੁਸ਼ੀ ਚੜ ਗਈ ਵੀ ਮੇਰੀ ਗਰੀਬੀ ਦਾ ਹੁਣ ਨਾਸ਼ ਹੋ ਜਾਏਗਾ, ਇੰਨਾ ਧਨ ਮਿਲ ਜਾਏਗਾ ਅੱਜ ਦੇ 1 ਕਰੋੜ ਰੁਪਈਏ ਜਿੰਨਾ। ਟੁੱਬੀਆਂ ਲਾਈਆਂ ਲੇਕਿਨ ਲੱਭ ਨਾ ਸਕਿਆ। ਅਖੀਰ ਹਾਰ ਕੇ ਉਹਨੇ ਕਿਹਾ ਵੀ, ਰਾਜੇ ਨੇ ਕਿਹਾ ਵੀ ਜਿਹੜਾ 10 ਪਾ ਦੇਵੇ। ਰਾਜੇ ਕੋ ਜਾ ਕੇ 10 ਪਾ ਦਿੱਤੀ। ਕਾਫੀ ਬੰਦੇ ਲੈ ਕੇ ਰਾਜਾ ਡਬੋਲੀਏ ਡਰਾਈਵਰ ਲੈ ਕੇ ਉੱਥੇ ਪਹੁੰਚ ਰਿਹਾ। ਦਿਖਾ ਦਿੱਤਾ ਉਸਨੇ, ਉਹ ਗੋਤੇ ਮਾਰਦੇ ਨੇ, ਮਿੱਟੀ ਚੱਕ ਲਿਆਉਂਦੇ ਨੇ ਉਸੇ ਥਾਂ ਤੋਂ, ਲੇਕਿਨ ਹਾਰ ਨਹੀਂ ਮਿਲ ਰਿਹਾ। ਹੈਰਾਨ ਹੋ ਗਏ ਸਾਰੇ ਵੀ ਇਹ ਕੋਈ ਜਾਦੂ ਦਾ ਹਾਰ ਹੈ, ਹੱਥ ਚ ਨਹੀਂ ਆਉਂਦਾ ਦਿਸਦਾ। ਰੌਲਾ ਗੌਲਾ ਸੁਣ ਕੇ ਇੱਕ ਨੇੜੇ ਮਹਾਂਪੁਰਸ਼ ਸੀ, ਉਹ ਆ ਗਏ। ਕਹਿਣ ਲੱਗੇ ਕੀ ਗੱਲ ਹੈ ਇੰਨਾ ਰੌਲਾ ਗੌਲਾ? ਰਾਜਾ ਕਹਿਣ ਲੱਗਿਆ, ਮਹਾਰਾਜ ਇੱਕ ਚੰਬਾ ਦੇਖ ਰਹੇ ਹਾਂ ਅਸੀਂ, ਹਾਰ ਗੁਆਚ ਗਿਆ ਲੜਕੀ ਦਾ, ਹਾਰ ਨਜ਼ਰ ਆ ਰਿਹਾ ਲੇਕਿਨ ਹੱਥ ਚ ਨਹੀਂ ਆ ਰਿਹਾ। ਪਤਾ ਨਹੀਂ ਤਿਲਸਮ ਹੈ, ਜਾਦੂ ਹੈ ਕੋਈ, ਜਾਂ ਕੀ ਖੇਲ ਹੈ, ਸਾਡੀ ਸਮਝ ਤੋਂ ਪਰੇ ਹੈ। ਮਹਾਂਪੁਰਸ਼ ਕਹਿਣ ਲੱਗੇ ਮੈਨੂੰ ਦਿਖਾਓ। ਦੇਖਿਆ ਤਾਂ ਉਸ ਵੇਲੇ ਕਹਿਣ ਲੱਗੇ ਵੀ ਇੱਕ ਚੁਸਤ ਜਿਹਾ ਬੰਦਾ ਦੋ। ਹਾਜ਼ਰ ਹੋ ਗਿਆ ਬੰਦਾ, ਕਹਿੰਦੇ ਪ੍ਰੇਮੀਆਂ ਇਹ ਦਰਖਤ ਤੇ ਚੜ ਜਾ, ਇਹ ਟਾਣੇ ਦੇ ਉੱਤੇ ਚਲਿਆ ਜਾ, ਉਹ ਜਿਹੜਾ ਸਭ ਤੋਂ ਉੱਚਾ ਟਾਣਾ ਬਾਹਰ ਨੂੰ ਲੜਕਦਾ, ਉਹ ਇਲਦਾ ਆਲਣਾ ਨਜ਼ਰ ਆਉਂਦਾ। ਕਹਿੰਦਾ ਕਹਿੰਦੇ ਉਹਦੇ ਉੱਤੇ ਪਰਲੇ ਪਾਸੇ ਹਾਰ ਲੜਕਦਾ, ਜਾ ਲਾ ਲਿਆ। ਸਾਰਿਆਂ ਦੇ ਮਨਾਂ ਚ ਖੁਸ਼ੀ ਹੋਈ, ਹਾਰ ਲਾ ਕੇ ਲੈ ਆਇਆ। ਸੋ ਇਸੇ ਤਰ੍ਹਾਂ ਦੇ ਨਾਲ ਜਿੱਥੇ ਸੁੱਖ ਹੈ ਅਸੀਂ ਉੱਥੇ ਤਲਾਸ਼ ਨਹੀਂ ਕਰ ਰਹੇ, ਜਿੱਥੇ ਉਹਦਾ ਪਰਛਾਵਾਂ ਪੈ ਰਿਹਾ ਉੱਥੇ ਤਲਾਸ਼ ਕਰ ਰਹੇ। ਇਸ ਕਰਕੇ ਸੁੱਖ ਦਾ ਸਾਨੂੰ ਕੁਛ ਮਿਲ ਨਹੀਂ ਰਿਹਾ। ਜੇ ਨਾਮ ਅੰਦਰ ਪ੍ਰਗਟ ਹੋ ਜਾਵੇ, ਜਿਹੜਾ ਦੁੱਖ ਹੈ ਉਹ ਵੀ ਸੁੱਖ ਚ ਕਨਵਰਟ ਹੋ ਜਾਇਆ ਕਰਦਾ, ਬੁੱਢੇ ਤੇ ਵੱਡਾ ਦੁੱਖ। ਭਾਈ ਮਤੀ ਦਾਸ ਨੂੰ ਹੁਕਮ ਹੋ ਗਿਆ ਕਿ ਇਹਨੂੰ ਮਾਰੇ ਨਾਲ ਚੀਰ ਕੇ ਦੋ ਫਾੜ ਕਰ ਦੋ ਗੁਰੂ ਦੇ ਸਾਹਮਣੇ। ਦੋਸ਼ ਇਹ ਲਾਇਆ ਕਿ ਇਹ ਰਾਤ ਨੂੰ ਕਹਿ ਰਿਹਾ ਸੀ ਕਿ ਮਹਾਰਾਜ ਜੇ ਮੈਨੂੰ ਹੁਕਮ ਕਰ ਦੋ ਤਾਂ ਮੈਂ ਲਾਹੌਰ ਤੇ ਦਿੱਲੀ ਦੇ ਛੈਣੇ ਵਜਾ ਦਾਂ, ਗਰਕ ਕਰਦਾ ਦੋਹਾਂ ਸ਼ਹਿਰਾਂ ਨੂੰ। ਸੱਤਿਆ ਸੀ ਉਹਦੇ ਵਿੱਚ, ਕਰ ਸਕਦਾ, ਐਸੀ ਬਾਤ ਨਹੀਂ ਵੀ ਨਹੀਂ ਕਰ ਸਕਦਾ। ਗੁਰੂ ਮਹਾਰਾਜ ਨੇ ਕਿਹਾ ਵੀ ਨਹੀਂ, ਆਪਾਂ ਅੰਦਰਲੀ ਸ਼ਕਤੀ ਨਹੀਂ ਦਿਖਾਉਣੀ। ਮਤੀ ਦਾਸ ਤੂੰ ਗੁਰਸਿੱਖੀ ਧਾਰਨ ਕਰੀ ਹੈ। ਗੁਰਸਿੱਖੀ ਧਾਰਨ ਦਾ ਜਿਹੜਾ ਸਭ ਤੋਂ ਪਹਿਲਾ ਮੰਤਰ ਹੈ ਉਹ ਤੈਨੂੰ ਭੁੱਲ ਗਿਆ, ਯਾਦ ਨਹੀਂ ਆ ਰਿਹਾ? ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਉਹ ਯਾਦ ਕਰੋ। ਕਹਿੰਦੇ ਜਦ ਤੂੰ ਸਾਡੇ ਕੋਲ ਆਇਆ ਸੀ ਉਸ ਵੇਲੇ ਅਸੀਂ ਤੈਨੂੰ ਇੱਕ ਬਚਨ ਕਿਹਾ ਸੀ, ਪੜ੍ਹੋ ਪਿਆਰ ਨਾਲ। ਮੁਰਦਾ ਹੋਏਗੀ ਮਰੀਦ ਬਣ ਜਾਵਣਾ, ਮੁਰਦਾ ਹੋਏਗੀ ਮਰੀਦ ਬਣ ਜਾਵਣਾ, ਬਣ ਜਾਵਣਾ।
ਆਹ
बन जावना, मुर्दा हुए की नींद बन जावना। ना गली हो पहला मरण कबूल जीवन की छाश बड़ी औखी शर्त लाती गुरु महाराज असी नहीं चाहते असी ये तुकते अमेंडमेंट करना चाहते हैं जे साडा बस चल जे बिलकुल असी कर दिए साडे पढ़े लिखे बंदे कर दें वो करता हुण भी रहे ने सानू समझ नहीं आ रहे भी इन्होंने अमेंडमेंट कर भी दिती मुर्दा पहला मरण कबूल कर नाल ये कहता भी तेनू प्यार है साढ़े ना कहते जे तो प्रेम खेलन का चाओ सिर धर तली गली मोरी आओ ता तेनू सिर लाउना पै जाना तली ते तरना पै जाना है फिर तू साढ़े कोल आ जाना है इन्हीं एक सिद्धांत दे रहे ने गुरु महाराज गुरु ते सिख दे रिश्ते दा जद असी सोचते हाँ वैसे तो असी कहने गुरु नानक साहब ने इन्ने तार दिते जिन्ने तारिया तो भी वध कविया का ख्याल है यह आपो अपना पर जद असी फैक्ट्स देखते हाँ तो सारिया के विचों प्रवान किन्ने हुए भाई गुरदास जी ने लिस्ट बनाई हुई है भी इन्ने प्रवान हुए वह उन्नी क ने बहुते नहीं है सिखी तो बेअंत सी कोई थोड़ी सी उस वेले सिखी 20,000 बंदा करतारपुर आके गुरु नानक पातशाह पास ठहर गया रोज लंगर बनते ने बड़े बड़े 20,000 बंदे की गिनती है 1,000 चलिया गया 1,000 होर आ गया सारे भारत वर्ष विच अफगानिस्तान लंका बर्मा मलाया चीन जापान कोई भी देश ऐसा नहीं जिथे गुरु नानक साहब ना गए हुण इको बारी गए ने इको बारी जब करिया है तो पूरा बनाया है जिन्हों बनाया है उन्हें कहा सिखी नूं कायम रखिया बधाया हौली हौली चलदे चलदे सारे देशां चों 20,000 बंदे का कट रहिंदा सी उत्थे महाराज ने कहा भी सिख किन्ने किन्ने देखिए हुक्म करता भी लंगर एक डंग बनाया करो उजड़े 3 बारी रोटियां खाने वाले सी वह खिसक गए सारे 10,000 च लै गए 10,000 रह गया महाराज कहिंदे एक दिन लंगर ना बनाया करो एक दिन छड़ के बनाया करो होर चले गए 5,000-7,000 ख्याल हो गया भी लंगर दे दाना क्योंकि बहुत ही संगत है दाना इन्ना है नहीं ता तीए दिन लंगर बन लग गया फिर हुक्म कर दिता कि 2 दिन छड़ के लंगर तैयार करया करो बंदे थोड़े जे रह गए कणक बीजन की रुत आ गई सलाह करी भी ऐतकी जिन्ना करतारपुर का एरिया है एक विसवा नहीं खाली रहन देना ते सारा ही बीज देना 500 हल लैके जमीन बाही ते बाह के बहुत बड़ा खेतर कणक का कर दिता सारिया के मन च होया जिन्हें एक रह गए भी औखे सौखे कट लें फिर फसल आ जाएगी फिर लंगर उमें जिमें 3 बार बनना शुरू हो जाएगा कणक की बड़ी देख रेख की बढ़ाइया कीतिया होर संभाल कीती ते बड़ी भरपूर फसल होई बड़िया खुशियां हो गई सब दे मन च महाराज ने आप खड़े होके कणक बढ़ाई इथे तक है कि आप भी वढ़न लग जांदे सी नाल गुरु नानक साहब मैन ऑफ एक्शन सीगे सानू दसण आए सी ते किड्डा ही वड्डा होवे किरत करन तो सेवा करन तो ना रुकी कदे भी सेवा करनी तेरा प्राइम फर्ज है जे तू चाहना है कुछ तो सेवा कर ਸੋ ਕਣਕ ਹੋ ਗਈ ਬਹੁਤ, ਗਰੇ ਲਵਾ ਦਿੱਤੇ। ਸਾਰੇ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਹੁਣ ਤਾਂ ਬਹੁਤ ਕਣਕ ਹੋ ਗਈ, ਹੁਣ ਲੰਗਰ ਜਿਹੜਾ ਮਸਤਾਨਾ ਸੀ ਉਹ ਹੁਣ ਚੱਲ ਜਾਇਆ ਕਰੇਗਾ। ਮਹਾਰਾਜ ਕਹਿੰਦੇ ਐ ਕਰੋ, ਇਹ ਸਾਰੇ ਗਰਿਆਂ ਨੂੰ ਅੱਗ ਲਾ ਦੋ। ਅਨਾਜ ਨੂੰ ਜਾਣਨਾ ਅਸੀਂ ਪਾਪ ਗਿਣਦੇ ਹਾਂ, ਜਲਦੇ ਨਹੀਂ ਹਾਂ। ਜੇ ਕੋਈ ਜਿੱਦ ਚ ਆ ਕੇ ਅੱਗ ਵੀ ਲਾਉਂਦਾ ਤਾਂ ਸਾਰੇ ਲੋਕ ਸ਼ਰਾਪ ਦੇਣ ਲੱਗ ਜਾਂਦੇ ਵੀ ਕੋਹੜੀ ਹੋ ਜਾਏਗਾ ਅਨਜਲਤਾ ਨੇ। ਉਹ ਕਿਸੇ ਦੀ ਹਿੰਮਤ ਨਾ ਪਈ, ਸਾਰੇ ਇੱਕ ਦੂਜੇ ਵੱਲ ਝਾਕਦੇ ਆ, ਕਹਿੰਦੇ ਕੀ ਗੱਲ ਭਾਈ। ਜਦ ਦੇਖਿਆ ਬਈ ਇਹ ਕਣਕ ਨੂੰ ਅੱਗ ਨਹੀਂ ਲਾ ਰਹੇ ਤਾਂ ਗੁਰੂ ਅੰਗਦ ਸਾਹਿਬ ਨੂੰ ਕਿਹਾ, ਕਹਿੰਦੇ ਪੁਰਖਾ ਤੂੰ ਕਰ ਹਿੰਮਤ। ਉਹਨਾਂ ਨੇ ਇਕਦਮ ਸਾਰੇ ਗਲੇ ਜਾਲ ਦਿੱਤੇ, ਕਿਉਂ ਕਣਕ ਨਾਲ ਨਹੀਂ ਸੀ ਉਹਨਾਂ ਦਾ ਮਤਲਬ, ਉਹਨਾਂ ਦਾ ਮਤਲਬ ਗੁਰੂ ਨਾਲ ਸੀ। ਹੁਣ ਸਾਰਿਆਂ ਨੂੰ ਫਿਕਰ ਪੈ ਗਿਆ ਵੀ ਲੰਗਰ ਤਾਂ ਪਹਿਲਾਂ ਹੀ ਮਸਤਾਨਾ ਹੈ। ਗੁਰੂ ਮਹਾਰਾਜ ਨੇ ਕੁਛ ਕਿਰਿਆ ਬਦਲ ਲਈ, ਸੰਗਤਾਂ ਨਾਲ ਬਚਨ ਕਰਨ ਤੋਂ ਬਾਅਦ ਬਸਤਰ ਜਿਹੜੇ ਸੀ ਸਿਰਫ ਇੱਕ ਤੇੜ ਦੋ ਗਜ ਕੱਪੜਾ ਪਹਿਨ ਲਿਆ ਤੇ ਸਿਰ ਦੇ ਉੱਤੇ ਦੋ ਗਜ ਕੱਪੜਾ ਬੰਨ ਲਿਆ। ਇਦੋਂ ਜ਼ਿਆਦਾ ਬਸਤਰੇ ਨਾ ਰੱਖੇ, ਸਰਦੀ ਦਾ ਮਹੀਨਾ ਤੇ ਬਾਹਰ ਇੱਕ ਝੌਂਪੜੀ ਬਣਾ ਲਈ, 4 ਫੁੱਟ ਉੱਚੀ 3 ਫੁੱਟ ਚੌੜੀ, ਉੱਥੇ ਪੈਣ ਵਾਸਤੇ ਰੋਡ ਵਿਛਾ ਦਿੱਤੇ ਸੰਗਤਾਂ ਨੂੰ ਮਿਲਣ, ਰਾਤ ਨੂੰ ਜਦ ਆਰਾਮ ਕਰਨਾ ਹੈ ਉੱਥੇ ਜਾ ਕੇ ਪੈ ਜਾਇਆ ਕਰਨ। ਉਹ ਰੋਡਾਂ ਦੇ ਉੱਤੇ ਬੜੇ ਮਨ ਚਾਹਵੇ ਗੁਰੂ ਅੰਗਦ ਸਾਹਿਬ ਬਹੁਤ ਬਰਾਕ ਕਰਨ ਵੀ ਅਸੀਂ ਬਿਸਤਰਿਆਂ ਤੇ ਪੈਂਦੇ ਹਾਂ ਤੇ ਮਹਾਰਾਜ ਜਾ ਕੇ ਰੋਡਾਂ ਉੱਤੇ ਪੈ ਜਾਂਦੇ ਨੇ, ਬਸਤਰ ਉੱਤੇ ਵੀ ਕੋਈ ਨਹੀਂ ਹੁੰਦਾ, ਥੱਲੇ ਵੀ ਕੋਈ ਨਹੀਂ ਹੁੰਦਾ। ਉਸੇ ਵੇਲੇ ਥੋੜ੍ਹੀ ਦੇਰ ਘੰਟਾ ਆਰਾਮ ਕਰਕੇ ਰਾਵੀ ਦੇ ਵਿੱਚ ਖੜ ਜਾਂਦੇ ਸੀ, ਠੰਡਾ ਪਾਣੀ ਬਰਫ਼ ਵਰਗਾ, ਦਿਨ ਚੜ੍ਹੇ ਤੱਕ ਖੜੇ ਰਹਿਣਾ। ਫਿਰ 4 ਮੀਲ ਦਾ ਚੱਕਰ ਬਣਾ ਲਿਆ, ਰਾਵੀ ਦੇ ਕੰਢੇ ਕੰਢੇ ਉੱਪਰ ਨੂੰ ਚਲੇ ਜਾਣਾ, ਹੇਠਾਂ ਨੂੰ ਆ ਜਾਣਾ। ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਰਹਿੰਦੇ ਸੀ, ਉਹਨਾਂ ਨੇ ਵਿਚਾਲੇ 2 ਮੀਲ ਦੇ ਉੱਤੇ ਇੱਕ ਥੜਾ ਜਿਹਾ ਬਣਾ ਲਿਆ। ਉੱਧਰ ਨੂੰ ਜਾਂਦੇ ਨੇ ਉੱਧਰ ਨੂੰ ਦੇਖੀ ਜਾਇਆ ਕਰਨ, ਇੱਧਰ ਨੂੰ ਆਉਂਦੇ ਨੇ ਇੱਧਰ ਨੂੰ ਦੇਖੀ ਜਾਇਆ ਕਰਨ, ਕਿਉਂਕਿ ਪ੍ਰੀਤ ਹੋਇਆ ਕਰਦੀ ਹੈ। ਦੇਖੇ ਤੇ ਦੇਖੇ ਤੋਂ ਬਗੈਰ ਹਨੇਰਾ ਛਾਉਂਦਾ। ਮਹਾਰਾਜ ਕਹਿੰਦੇ ਨਾਲ ਨਾ ਘੁੰਮੀ ਪੁਰਖਾ, ਅਸੀਂ ਆਪਣੀ ਮੌਤ 'ਚ ਘੁੰਮ ਰਹੇ ਹਾਂ। ਇੱਕ ਦਿਨ ਗੁਰੂ ਅੰਗਦ ਸਾਹਿਬ ਜਦੋਂ ਗੁਰੂ ਮਹਾਰਾਜ ਰਾਵੀ ਦੇ ਵਿੱਚ ਬੜੇ ਨਾਲ ਵੜ ਗਏ, ਉਹ ਇੰਨਾ ਠੰਡਾ ਪਾਣੀ ਆਪ ਬੇਹੋਸ਼ ਹੋ ਗਏ। ਉਸੇ ਵੇਲੇ ਗੁਰੂ ਮਹਾਰਾਜ ਨੇ ਬਾਹਰ ਕੱਢ ਕੇ ਆਪਣੇ ਅੰਗੂਠੇ ਦੇ ਨਾਲ ਛੋਇਆ, ਕਹਿੰਦੇ ਪੁਰਖਾ ਆਹ ਸਾਰੀਆਂ ਖੇਚਲਾਂ ਅਸੀਂ ਤੁਹਾਡੇ ਵਾਸਤੇ ਕਰ ਰਹੇ ਹਾਂ, ਤੁਹਾਨੂੰ ਕਰਨ ਦੀ ਲੋੜ ਨਹੀਂ ਰਹਿਣੀ। ਕਹਿੰਦੇ ਨੇ ਈਸਾ ਜੀ ਨੇ ਸਾਰੇ ਗੁਨਾਹ ਲੈ ਲਏ ਆਪਣੇ ਉੱਤੇ ਤੇ ਵੱਡੀ ਭਾਰੀ ਕੁਰਬਾਨੀ ਦੇ ਦਿੱਤੀ। ਮਹਾਂਪੁਰਖਾਂ ਦੀ ਮੌਜ ਕੋਈ ਸਮਝੇ ਕੋਈ ਨਾ ਸਮਝੇ। ਉਸ ਵੇਲੇ ਇਕਦਮ ਕਿਰਿਆ ਬਦਲ ਲਈ ਮਹਾਰਾਜ ਨੇ, ਡੰਡਾ ਲੈ ਲਿਆ ਹੱਥ 'ਚ, ਜਿਹੜਾ ਮੱਥਾ ਟੇਕਣ ਆਵੇ ਉਹਦੀ ਪਿੱਠ ਤੇ ਮਾਰਨ ਜੋੜਨ। ਦੂਰੋਂ ਹੋ ਕੇ ਟੇਕਣ ਲੱਗ ਗਏ, ਮਹਾਰਾਜ ਪਿੱਛੇ ਚਲੇ ਜਾਇਆ ਕਰਨ, ਧਾਨਕ ਰੂਪ ਧਾਰਨ ਕਰ ਲਿਆ। ਉਹਦੇ ਬਾਅਦ ਥੋੜੇ ਹੀ ਰਹਿ ਗਏ, ਸਾਰੇ ਗਿਣਤੀ 'ਚ 20-25 ਕੁ ਬੰਦੇ ਰਹਿ ਗਏ, ਬਾਕੀ ਸਾਰੇ ਚਲੇ ਗਏ ਵੀ ਇੱਥੇ ਤਾਂ ਕੁਛ ਹੋਰ ਹੀ ਬਣ ਗਿਆ। 20,000 ਚੋਂ 20 ਕੁ ਰਹਿ ਗਏ, 1,000 ਚੋਂ 1 ਬਚਿਆ। ਉਹ ਵੀ ਨੇੜੇ ਨਾ ਜਾਵੇ, ਜਿਹੜਾ ਨੇੜੇ ਜਾਵੇ ਰਹਿ ਗਏ ਮਨਸੁਖ ਵਰਗੇ, ਭਾਈ ਭਗੀਰਥ ਵਰਗੇ, ਜਿਹੜਾ ਨੇੜੇ ਜਾਵੇ ਮਹਾਰਾਜ ਪਿੱਛੇ ਪੈ ਜਾ। ਅਖੀਰ ਇੱਕ ਦਿਨ ਕੁੱਤੇ ਗੱਤੇ ਲੈ ਕੇ ਨਾਲ ਬਾਹਰ ਨੂੰ ਤੁਰ ਪਏ, ਸ਼ਿਕਾਰੀਆਂ ਵਾਲਾ ਭੇਸ ਕਰਿਆ ਹੋਇਆ, ਕੁੱਤਕਾ ਮੋਢੇ ਤੇ ਰੱਖਿਆ ਹੋਇਆ। ਕਹਿੰਦੇ ਮੁੜਦੇ ਹੋ? ਨਹੀਂ, ਪਿੱਛੇ ਮੁੜੇ ਨਾ। ਮਹਾਰਾਜ ਨੇ ਕਿਹਾ ਵੀ ਤੁਸੀਂ ਮਾਇਆ ਲੈਣੀ ਹੈ, ਬੇਅੰਤ ਧਨ ਸਿੱਟ ਦਿੱਤਾ ਉੱਥੇ। ਉਹ ਚੁਗਣਾ ਸ਼ੁਰੂ ਕਰ ਲਿਆ, ਭੁੱਲ ਗਿਆ ਗੁਰੂ ਦਾ ਪਿਆਰ, ਮਾਇਆ ਇਕੱਠੀ ਕਰਨ ਲੱਗ ਗਿਆ। ਥੋੜੇ ਜਿਹੇ ਫੇਰ ਪਿੱਛੇ ਤੁਰ ਪਏ, ਮਹਾਰਾਜ ਨੇ ਸੋਨੇ ਦੀਆਂ ਮੋਹਰਾਂ ਸਿੱਟਣੀਆਂ ਸ਼ੁਰੂ ਕਰਤੀਆਂ, ਉਹ ਚੁਗਣ ਲੱਗ ਗਏ, ਪੰਡਾਂ ਬੰਨ ਲਈਆਂ। ਜਦ ਅੱਗੇ ਗਏ ਮਹਾਰਾਜ ਦੇ, ਕਹਿੰਦੇ 2 ਰਹਿ ਗਏ, ਕਹਿੰਦੇ ਤੁਸੀਂ ਕਿਉਂ ਨਹੀਂ ਮੁੜਦੇ? ਉਹਨਾਂ ਦੇ ਆ ਕੇ ਉਹ ਕੁੱਤਕਾ ਮਾਰਦੇ ਨੇ, ਖੜੇ ਰਹੇ, ਇੱਧਰ ਮਾਰਦੇ ਨੇ, ਇੱਧਰਲਾ ਪਾਸਾ ਕਰ ਦਿੰਦੇ ਨੇ, ਇੱਧਰ ਮਾਰਦੇ ਆ, ਇੱਧਰਲਾ ਪਾਸਾ ਕਰ। ਇਹ ਪਿਆਰ ਦੀ ਹੱਦ ਹੁੰਦੀ ਹੈ ਸਾਸ, ਜੇ ਝਿੜਕਦਾ ਹੈ ਤਾਂ ਵੀ ਵਡਿਆਈ ਹੈ, ਸੁੱਖ ਦਿੰਦਾ ਹੈ ਤਾਂ ਵੀ ਵਡਿਆਈ, ਜੇ ਦੁੱਖ ਦਿੰਦਾ ਹੈ ਤਾਂ ਵੀ ਪਿਆਰ ਹੈ। ਬਾਬਾ ਰਾਮ ਸਿੰਘ ਜੀ ਨਾਮ ਧਾਰੀ ਬੜੇ ਉੱਚੇ ਜੀਵਨ ਵਾਲੇ ਮਹਾਂਪੁਰਸ਼ ਹੋਏ ਨੇ, ਉਸ ਵੇਲੇ ਸਿੱਖੀ ਦਾ ਜੇ ਕੋਈ ਅਸਲੀ ਰਾਖਾ ਸੀ ਤਾਂ ਉਹੀ ਸੀਗੇ। ਇਹ ਤਾਂ ਜਿੱਦ ਬਾਤ ਚ ਆ ਕੇ ਅਸੀਂ ਨਾ ਈਰਖਾ ਦੇ ਬਸ ਹੋ ਗਏ, ਆਪਣਾ ਦੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ। ਜਿਹਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਦੀ ਨਿੰਦਿਆ ਅਸੀਂ ਸਹਿਜ ਨਾਲ ਕਰ ਸਕਦੇ ਹਾਂ, ਆਪ ਅਸੀਂ ਕੁਛ ਨਹੀਂ ਹੁੰਦੇ। ਉਹਨਾਂ ਦੇ ਨਾਲ ਨਾਮ ਜਪਣ ਵਾਲੇ ਕੁਛ ਮਸਤਾਨੀ ਬਿਰਤੀ ਦੇ ਵੱਧ ਗਏ ਬਹੁਤ ਜ਼ਿਆਦਾ, 100 ਦੇ ਕਰੀਬ ਹੋ ਗਿਆ। ਉਹਨਾਂ ਨੂੰ ਮਸਤਾਨੇ ਕਹਿਣ ਲੱਗ ਗਏ। ਉਹ ਖੁੱਲ੍ਹੀ ਕਿਰਿਆ ਦੇ ਸੀ, ਸਾਰਿਆਂ ਨੇ ਕਿਹਾ ਕਿ ਮਹਾਰਾਜ ਇਹ ਮਰਿਆਦਾ 'ਚ ਨਹੀਂ ਰਹਿੰਦੇ। ਇੱਕ ਵਾਰੀ ਸ਼ਿਕਾਇਤ ਕਰੀ, ਦੂਈ ਵਾਰੀ ਸ਼ਿਕਾਇਤ ਕਰੀ, ਤੀਜੀ ਵਾਰੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਲੰਗਰ ਬੰਦ ਕਰ ਦਿਉ। ਲੰਗਰ ਬੰਦ ਕਰ ਦਿੱਤਾ, ਸਾਰੇ ਬਹਿ ਗਏ ਭਜਨ ਕਰੀ ਜਾਂਦੇ, ਕਹਿੰਦੇ ਮੌਜਾਂ ਹੀ ਬਣ ਗਿਆ, ਹੁਣ ਤਾਂ ਭਜਨੇ ਕਰਾਂਗੇ। ਇੱਧਰ ਕੀ ਹੋਇਆ, ਬਾਬਾ ਜੀ ਨੂੰ ਪ੍ਰਸ਼ਾਦਾ ਲੈ ਕੇ ਗਏ, ਵਾਪਸ ਕਰ ਦਿੱਤਾ, ਕਹਿੰਦੇ ਭਾਈ ਸਾਡਾ ਤਾਂ ਗਲਾ ਦੁਖਦਾ ਹੈ, ਸਾਤੇ ਨਹੀਂ ਅੱਜ ਪ੍ਰਸ਼ਾਦਾ ਛਕਾਉਂਦਾ। ਦੂਸਰਾ ਦਿਨ ਵੀ ਭੁੱਖਿਆਂ ਦਾ ਲੰਘ ਗਿਆ, ਤੀਸਰਾ ਦਿਨ ਵੀ ਲੰਘ ਗਿਆ। ਤੀਸਰੇ ਦਿਨ ਉਹ ਜਿਹੜੇ ਮਸਤਾਨੇ ਸੀ, ਬਾਬਾ ਜੀ ਨੇ ਸੋਟੀ ਲੈ ਲਈ, ਉਹਨਾਂ ਨੂੰ ਨਠਾਉਣਾ ਸ਼ੁਰੂ ਕਰ ਦਿੱਤਾ, ਡੰਡਾ ਮਾਰ ਲੈ ਲਿਆ, ਉਹ ਟੁੱਟ ਗਿਆ, ਦੂਆ ਬਦਲ ਲਿਆ, ਉਹਨਾਂ ਦੇ ਪੈਂਦੇ ਨੇ ਨਾਲੇ। ਉਹ ਦੂਆ ਪਾਸਾ ਕਰਕੇ ਕਹਿੰਦੇ ਸੱਚੇ ਪਾਤਸ਼ਾਹ ਇੱਧਰਲਾ ਵੀ ਪਵਿੱਤਰ ਕਰ, ਅਜੇ ਸੀਸ ਨਹੀਂ ਪਵਿੱਤਰ ਹੋਇਆ, ਅਜੇ ਪਿੱਠ ਨਹੀਂ ਪਵਿੱਤਰ ਹੋਈ, ਹੈਰਾਨ ਹੋ ਗਏ, ਨੇਤਰਾਂ ਤੋਂ ਜਲ ਜਾਣ ਲੱਗ ਗਿਆ ਉਹਨਾਂ ਦੇ। ਉਹ ਕਿਰਿਆ ਸੀ ਬਹੁਤ ਗਹਿਰੀ, ਜਿਹਨੂੰ ਅਸੀਂ ਨਹੀਂ ਸਮਝ ਸਕਦੇ। ਪ੍ਰਸ਼ਾਦਾ ਛਕਿਆ ਨਾ, 3 ਦਿਨ ਹੋ ਗਏ, ਸਾਰੀ ਸੰਗਤ ਨੇ ਵਿਚਾਰਿਆ ਵੀ ਇਹਨਾਂ ਦਾ ਪਿਆਰ ਤਾਂ ਉਹਨਾਂ ਵਿੱਚ ਹੈ, ਉਹਨਾਂ ਨੂੰ ਜਦ ਛਕਾਵਾਂਗੇ ਤਾਂ ਛਕਣਗੇ। ਬੇਨਤੀ ਕੀਤੀ, ਮਨਜ਼ੂਰੀ ਲੈ ਲਈ, ਜਦ ਪ੍ਰਸ਼ਾਦਾ ਛਕਾ ਤਾਂ ਗਲ ਦੋਣਾ ਵੀ ਬੰਦ ਹੋ ਗਿਆ, ਜਦੇ ਪ੍ਰਸ਼ਾਦਾ ਛਕ ਲਿਆ। ਸੋ ਗੁਰੂ ਐਂ ਨਹੀਂ ਸੀ ਮਾਰਦੇ ਵੀ ਨਠਾ ਦਾ, ਗੁਰੂ ਇੱਕ ਟੈਸਟ ਲੈ ਰਹੇ ਸੀ ਪੁੱਗੀ ਹੋਈ ਸਿੱਖੀ ਦਾ। 2 ਰਹਿ ਗਏ, ਕਹਿੰਦੇ ਤੁਸੀਂ ਕਿਉਂ ਨਹੀਂ ਜਾਂਦੇ। ਬੇਨਤੀ ਕਰੀ ਬਾਬਾ ਬੁੱਢਾ ਜੀ ਨੇ, ਗੁਰੂ ਅੰਗਦ ਸਾਹਿਬ ਨੇ, ਪਾਤਸ਼ਾਹ ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਥਾਂ ਸੀ ਉਹ ਆਪਣੇ ਆਪਣੇ ਥਾਵਾਂ ਨੂੰ ਚਲੇ ਗਏ। ਪਾਤਸ਼ਾਹ ਤੇਰੇ ਚਰਨਾਂ ਤੋਂ ਬਗੈਰ ਸਾਡਾ ਤਾਂ ਦੁਨੀਆਂ ਵਿੱਚ ਕੋਈ ਥਾਂ ਨਹੀਂ, ਸਾਨੂੰ ਮਾਰੋ ਰੱਖੋ ਜੋ ਕਰਨਾ ਕਰੋ, ਅਸੀਂ ਨਹੀਂ ਜਾ ਸਕਦੇ, ਤੇਰਾ ਦਰ ਅਸੀਂ ਛੱਡ ਨਹੀਂ ਸਕਦੇ, ਸਾਰੇ ਦਰ ਛੱਡ ਕੇ ਤੇਰਾ ਦਰ ਆਪਣਾ ਬਣਾਇਆ, ਹੁਣ ਦੱਸੋ ਕਿੱਥੇ ਜਾਈਏ। ਕਹਿੰਦੇ ਜੇ ਨਹੀਂ ਜਾਣਾ ਤਾਂ ਉਹ ਦੇਖੋ ਸਾਹਮਣੇ ਕੀ ਪਿਆ, ਕਹਿੰਦੇ ਮੁਰਦਾ ਪਿਆ, ਕਹਿੰਦੇ ਫਿਰ ਉਹਨੂੰ ਖਾਓ। ਦੋਏ ਚਲੇ ਗਏ, ਜਾ ਕੇ ਕੋਲ ਖੜ ਗਏ, ਕਹਿੰਦੇ ਖਾਂਦੇ ਕਿਉਂ ਨਹੀਂ ਹੋ, ਕਹਿੰਦੇ ਪਾਤਸ਼ਾਹ ਹੁਕਮ ਨਹੀਂ ਹੋਇਆ, ਕਿਹੜੇ ਪਾਸਿਓਂ ਸ਼ੁਰੂ ਕਰੀਏ, ਕਹਿੰਦੇ ਸਿਰ ਵਰੋਂ ਕਰੋ। ਗੁਰੂ ਅੰਗਦ ਸਾਹਿਬ ਇਕਦਮ ਸਿਰ ਕੋਲ ਪਹੁੰਚ ਗਏ, ਬਾਬਾ ਬੁੱਢਾ ਜੀ ਥੋੜਾ ਜਿਹਾ ਪਿੱਛੇ ਰਹਿ ਗਏ। ਤੇ ਪ੍ਰਸ਼ਾਦਾ ਕੀ ਸੀ ਉੱਥੇ, ਕੁਛ ਵੀ ਨਹੀਂ ਸੀ ਉੱਥੇ, ਪ੍ਰਸ਼ਾਦ ਲਿਖਦੇ ਨੇ ਵੀ ਪ੍ਰਸ਼ਾਦ ਸੀਗਾ ਉੱਥੇ। ਲੰਮੀ ਬਾਤ ਹੈ ਜੇ ਮੈਂ ਜਸਟੀਫਾਈ ਕਰਾਂ ਮੁਰਦਾ ਕਿਵੇਂ ਪ੍ਰਸ਼ਾਦ ਬਣ ਗਿਆ, ਇਹ ਕੋਈ ਵੱਡੀਆਂ ਬਾਤਾਂ ਨਹੀਂ ਹੈ। ਸੋ ਇਹ ਚੀਜ਼ ਜਿਹੜੀ ਹੈ, ਇਹ ਭਾਵਨਾ ਕਿੰਨੇ ਕੁ ਨਿਤਰੇ, 20,000 ਤੋਂ ਇੱਕ ਪੂਰੇ ਹੋਏ, ਇੱਕ ਡੈਸੀਮਲ ਪੁਆਇੰਟ, ਇੱਕ ਪੁਆਇੰਟ ਦਾ ਨੰਬਰ ਘੱਟ ਰਹਿ ਗਏ ਸੀਗੇ। ਤਾਂ ਬੇਅੰਤ, ਬੇਅੰਤ ਨੇ ਬਾਣੀ ਸਮਝੀ ਸੀ। ਸੋ ਪਹਿਲੀ ਸ਼ਰਤ ਹੈ ਵੀ ਜੇ ਗੁਰੂ ਦੇ ਨਾਲ ਕੁਛ ਬਣਾਉਣਾ ਹੈ ਸੰਬੰਧ, ਤਾਂ ਮੁਰਦਾ ਬਣਨਾ ਪੈਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਇਹ ਸਾਡੇ ਤੇ ਲਾਗੂ ਨਹੀਂ ਹੁੰਦੀ, ਕਿਉਂਕਿ ਅਸੀਂ ਇਹ ਉਸ ਕਲਾਸ 'ਚ ਨਹੀਂ ਅਜੇ ਗਏ ਜਿੱਥੇ ਇਹ ਚੀਜ਼ਾਂ ਲਾਗੂ ਹੁੰਦੀਆਂ। ਅਸੀਂ ਤਾਂ ਅਜੇ ਮੰਗੇ, ਮੰਗਦੇ ਹੀ ਮੰਗਦੇ ਹਾਂ, ਦੇ ਆਖੇ ਮੰਗੇ, ਦੇ ਸਾਰੀ ਜ਼ਿੰਦਗੀ ਦੇ ਹੈ ਸਾਡੀ। ਆਹ ਵੀ ਦੇ ਦੇ ਮੈਨੂੰ, ਉਹ ਵੀ ਦੇ ਦੇ, ਪੁੱਤਰ ਵੀ ਦੇ ਦੇ, ਗਾਂ ਵਿਆਹ ਵੀ ਹੋ ਜਾਏ, ਗਾਂ ਪੋਤਰਾ ਵੀ ਹੋ ਜਾਏ, ਇਹ ਵੀ ਵੱਡਾ ਹੋ ਜਾਏ, ਇਹ ਵੀ ਅਫਸਰ ਲੱਗ ਜਾਏ। ਉਹ ਕਹਿੰਦੇ ਉਹਦਾ ਸਵਾ ਹੈ ਆਖੇ ਮੰਗੇ ਦੇ ਦੇ, ਉਹ ਕੀ ਕਰਦਾ ਦਾਤ ਕਰੇ ਦਾਤਾ, ਦਾਤਾਂ ਦਿੰਦਾ ਹੀ ਰਹਿੰਦਾ। ਸੋ ਇਹ ਗੁਰੂ ਨਾਲ ਸੰਬੰਧ ਨਹੀਂ ਹੈ, ਜਿਹੜਾ ਸੰਬੰਧ ਚਾਹੀਦਾ ਗੁਰੂ ਨਾਲ ਤਾਂ ਪਿਆਰ ਨਾ ਕਰਿਆ ਨਾ, ਦਾਤ ਨਾਲ ਪਿਆਰ ਕਰਿਆ। ਜਦ ਦਾਤ ਨਾਲ ਪਿਆਰ ਕਰਦੇ ਹਾਂ ਫਿਰ ਸਾਡਾ ਗੁਰੂ ਨਾਲੋਂ ਸੰਬੰਧ ਟੁੱਟ ਜਾਂਦਾ। ਮਨਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ ਮਨਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ ਵਿਸਰਿਆ ਦਾਤਾ। ਮੰਗੀ ਜਾਂਦਾ ਆਖੇ ਮੰਗੇ ਦੇ ਦੇ, ਸਾਰੀ ਜ਼ਿੰਦਗੀ ਦੇ ਦੇ ਕਰਦਿਆਂ ਦੀ ਲੰਘ ਜਾਂਦੀ ਆ। ਸਾਡਾ ਤਾਂ ਪਿਆਰ ਹੀ ਨਹੀਂ ਗੁਰੂ ਨਾਲ, ਉਹ ਦਿੰਦਾ ਜਾਂਦਾ ਦਾਤ ਕਰੇ ਦਾਤਾ, ਉਹਦਾ ਰਿਜ਼ਲਟ ਕੀ ਹੁੰਦਾ? ਦਾਤ ਨਾਲ ਪਿਆਰ ਪੈ ਗਿਆ, ਕਿਉਂਕਿ ਉਹਦੇ ਨਾਲ ਇਹ ਪਿਆਰ ਸੀ, ਗੁਰੂ ਨਾਲ ਪਿਆਰ ਨਹੀਂ ਸੀਗਾ। ਮੰਗਦਾ ਉਹੀ ਹੈ, ਕੋਈ ਉਹ ਹੈ ਪੁਰਸ਼ ਜਿਹੜਾ ਸਹੀ ਮੰਗਦਾ? ਉਹ ਕੋਈ ਜਾਗੀ ਹੋਈ ਰੂਹ ਹੈ ਜਿਹੜੀ ਇਹ ਕਹਿੰਦੀ ਹੈ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬਿਰਲਾ ਹੈ ਜਿਹੜਾ ਨਾਮ ਮੰਗਦਾ ਹੈ, ਗੁਰੂ ਤੋਂ ਪਿਆਰ ਮੰਗਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜੇ ਸਾਡੇ ਨਾਲ ਸੰਬੰਧ ਜੋੜਨਾ ਹੈ ਨਾ ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਜਿਹੜਾ ਮਰੇ ਗਿਆ ਉਹਦੀਆਂ ਵਾਸ਼ਨਾ ਕੀ ਰਹਿ ਗਈਆਂ? ਜਿਉਂਦੇ ਦੀ ਵਾਸ਼ਨਾ ਹੁੰਦੀ ਹੈ, ਜਿਹੜਾ ਮਰੇ ਗਿਆ ਉਹਦਾ ਮਾਣ ਕੀ ਹੈ? ਮੁਰਦੇ ਨੂੰ ਚਾਹੇ ਚੰਦਨ ਲਾ ਦਿਓ, ਚਾਹੇ ਮਿੱਟੀ ਦੇ ਵਿੱਚ ਰਲਾ ਦਿਓ, ਮੁਰਦੇ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇੱਥੇ ਮੈਂ ਪਹਿਲਾਂ ਵੀ ਬੇਨਤੀ ਕਰੀ ਸੀ ਕਿ ਗੁਲਾਮ ਤੇ ਮੁਰਦੇ ਦਾ ਫਰਕ ਹੋਇਆ ਕਰਦਾ। ਗੁਲਾਮ ਬਾਹਰੋਂ ਵਿਕਿਆ ਹੁੰਦਾ, ਅੰਦਰੋਂ ਨਹੀਂ ਵਿਕਿਆ ਹੁੰਦਾ। ਬੌਂਡਡ ਲੇਬਰ ਲੈ ਲਓ, ਉਹ ਬਾਹਰੋਂ ਤਾਂ ਵੇਗੀ ਲੇਕਿਨ ਅੰਦਰੋਂ ਨਹੀਂ, ਅੰਦਰੋਂ ਉਹਦੀਆਂ ਉਹੀ ਵਾਸ਼ਨਾ ਨੇ, ਪਿਆਰ ਗੁਰੂ ਨਾਲ ਆਪਣੇ ਮਾਲਕ ਨਾਲ ਕਰੇ ਜਾਂ ਨਾ ਕਰੇ। ਬਥੇਰੇ ਗੁਲਾਮਾਂ ਦੀਆਂ ਇਸਤਰੀਆਂ ਹੁੰਦੀਆਂ ਜਿਨ੍ਹਾਂ ਨੇ ਮਾਲਕਾਂ ਨੂੰ ਮਾਰ ਕੇ ਰਾਜ ਗੱਦੀਆਂ ਸੰਭਾਲੀਆਂ। ਉਹ ਮੁਰਦੇ ਦੀ ਬਾਤ ਕਹਿੰਦੇ ਆ ਮਹਾਰਾਜ, ਪਹਿਲਾਂ ਮਰਨ ਕਬੂਲ, ਮਰਨਾ ਕਬੂਲ ਕਰ, ਜੀਵਨ ਕੀ ਛੱਡ ਆਸ। ਇਹ ਜਿਹੜਾ ਤੂੰ ਜਿਉਂਦਾ ਹੈ, ਜੀਵਨ ਜਿਉਂਦਾ ਹੈ ਨਾ, ਇਹਦੀ ਆਸ ਛੱਡ ਦੇ, ਇਹ ਜੀਵਨ ਨਹੀਂ ਹੈ, ਇਹ ਇੱਕ ਧੋਖਾ ਹੈ ਸਾਡੇ ਨਾਲ। ਮੈਂ ਬੇਨਤੀ ਕਰੀ ਸੀ ਕਿ ਇਹਨਾਂ ਸਿਧਾਂਤਾਂ ਨੂੰ ਅੱਜ ਦੇ ਪੜ੍ਹੇ ਲਿਖਿਆਂ ਦੀ ਕਲਮ ਜਿਹੜੀ ਹੈ ਨਾ, ਇਹ ਮਿਟਾਉਂਦੀ ਧਰੀ ਜਾਂਦੀ ਹੈ, ਬੁਰੀ ਤਰ੍ਹਾਂ ਨਾਲ ਮਿਟਾ ਰਹੀ ਹੈ, ਹੋਰੇ ਪਾਸੇ ਸਾਡਾ ਮਨ ਪਾ ਰਹੀ ਹੈ ਵੀ ਦੁਨੀਆਂ ਵੀ ਰੱਖੋ, ਪਰਮੇਸ਼ਰ ਵੀ ਰੱਖੋ। ਉਹ ਇਹ ਭੁੱਲ ਜਾਂਦੇ ਨੇ ਜਿਹੜੇ ਗੁਰਸਿੱਖੀ ਜਾ ਜਾਂਦੇ ਨੇ, ਉਹਨਾਂ ਦਾ ਵਿਸ਼ਵਾਸ ਇਹ ਹੋ ਜਾਂਦਾ ਹੈ ਵੀ ਮੇਰਾ ਸਤਿਗੁਰੂ ਜਿਵੇਂ ਮੈਨੂੰ ਰੱਖਦਾ ਹੈ ਮੈਂ ਉਵੇਂ ਰਹਿਣਾ, ਮੈਂ ਤਾਂ ਹੁਕਮ ਵਿੱਚ ਚੱਲਣਾ ਉਹਦੇ। ਉੱਥੇ ਉਹ ਸੱਚੀਓ ਮੰਨਦਾ ਇਸ ਕਾ ਬਲ ਨਾਹੀਂ ਸਾਥ ਕਰਨ ਕਰਾਵਨ ਸਰਵ ਕੋ ਨਾਥ। ਇਹਦੇ ਮੁਕਾਬਲੇ ਤੇ ਜੇ ਅਸੀਂ ਕਹਿੰਦੇ ਦੁਨੀਆਂ ਵੀ ਰੱਖ ਤੂੰ, ਉਹ ਦੁਨੀਆਂ ਰਖਾਉਣੀ ਹੈ ਗੁਰੂ ਨੇ, ਦਿਖਾਉਂਦਾ ਹੈ ਕਿ ਉਜਾੜਦਾ ਹੈ। ਭਾਈ ਮੰਝ ਬਾਰੇ ਮੈਂ ਬਹੁਤ ਵਾਰੀ ਬੇਨਤੀ ਕਰੀ ਹੈ, ਉਹ ਦੁਨੀਆਂ ਰਹਿਣ ਦਿੱਤੀ ਗੁਰੂ ਸਾਹਿਬ ਨੇ, ਉਹਦੀ ਸਾਰੀ ਉਹ ਉਜਾੜਤੀ। ਮਹਾਰਾਜ ਕਹਿੰਦੇ ਮੰਝ ਤੂੰ ਕਾਹਨੂੰ ਸਿੱਖੀ ਦੇ ਵਿੱਚ ਆਉਣਾ ਹੈ, ਤੇਰੀ ਵਿਰੋਧਤਾ ਹੋਏਗੀ। ਉਹ ਡਟਿਆ ਰਿਹਾ, ਗੁਰੂ ਮਹਾਰਾਜ ਨੇ ਨਾਮ ਦੀ ਦਾਤ ਦੇ ਕੇ ਪੂਰਨ ਕਰ ਦਿੱਤਾ, ਸਹਿਜ ਸਮਾਧ ਚ ਉਹਦੀ ਬਿਰਤੀ ਪਛਾਤੀ, ਨਾਮ ਦਾ ਰੰਗ ਲੱਗ ਗਿਆ। ਹੁਣ ਇਹ ਦੇਖਿਆ ਵੀ ਨਾਮ ਰੰਗਿਆ ਹੋਇਆ ਬੰਦਾ ਤੇ ਡਿਸਪਲੇਜ਼ਰ ਗੁਰੂ ਦੇ ਕਿੰਨੇ ਕੁ ਸਹਿ ਸਕਦਾ। ਘਰ ਭੇਜ ਦਿੱਤਾ, ਨਾਲ ਵਾਰਨਿੰਗ ਦੇ ਦਿੱਤੀ ਵੀ ਤੇਰਾ ਸਭ ਕੁਛ ਜੁੜ ਜੂ, ਤੂੰ ਉੱਥੇ ਹੀ ਬਣ ਜਾ ਸਰਵਰੀਆ, ਫੇਰ ਜਾ ਕੇ ਘਰ ਆ ਜਾਂਦਾ ਹੈ। ਆਉਂਦੇ ਦੇ ਡੰਗਰ ਮਰਨੇ ਸ਼ੁਰੂ ਹੋ ਗਏ, 50-60 ਜੋੜੀਆਂ ਬੈਲ ਘੋੜੀਆਂ ਮੱਝਾਂ ਗਾਈਆਂ, ਵੱਡਾ ਜ਼ਿਮੀਂਦਾਰ ਸੀ, ਕਿੰਨਿਆਂ ਪਿੰਡਾਂ ਦਾ ਚੌਧਰੀ ਸੀ, ਮਾਮਲਾ ਉਗਰਾਹ ਕੇ ਭੇਜਦਾ ਹੁੰਦਾ ਖਜ਼ਾਨੇ। ਉਹ ਕੁਛ ਬਣਾ ਰਿਹਾ, ਇੰਨੀ ਵਿਰੋਧਤਾ ਹੋ ਗਈ, ਚੌਧਰ ਵੀ ਉਹ ਤੇ ਖੋਲੀ, ਸਾਰੀ ਜਾਇਦਾਦ ਖੋਲੀ, ਧੱਕੇ ਦੇ ਕੇ ਘਰ ਚੋਂ ਕੱਢ ਦਿੱਤਾ। 3 ਜੀ ਨੇ, ਲੜਕੀ ਹੈ, ਘਰ ਵਾਲੀ ਹੈ, ਆਪ ਕੋਈ ਚੀਜ਼ ਨਹੀਂ ਉਹਦੇ ਕੋਲ, ਖਾਲੀ ਜਾਂਦਾ ਲੇਕਿਨ ਡੋਲਦਾ ਨਹੀਂ ਹੈ, ਦਿਲਾਸਾ ਦਿੰਦਾ ਜਾਂਦਾ ਤੇ ਆਪਣੇ ਆਪ ਨੂੰ ਧੀਰਜ ਦਿੰਦਾ ਹੋਇਆ ਐਸੀਆਂ ਬੇਨਤੀਆਂ ਕਰਦਾ ਜਾਂਦਾ। ਕਿਤੇ ਡੋਲ ਨਾ ਜਾਈ ਵੇ ਮਨਾ ਮੇਰਿਆ, ਦੁੱਖਾਂ ਦੇ ਪਹਾੜ ਵੇਖ ਕੇ ਡੋਲ ਨਾ ਜਾਈ ਵੇ ਮਨਾ ਮੇਰਿਆ, ਦੁੱਖਾਂ ਦੇ ਪਹਾੜ ਵੇਖ ਕੇ ਆਹ ਸੁਖਾਂ ਦੇ ਪਾਰ ਦੇਖੀਏ ਦੌਲ ਨਾ ਜਾਈ ਹੋਏ ਮਨਾ ਮੇਰਿਆ ਸੁਖਾਂ ਦੇ ਪਾਰ ਦੇਖੀਏ
ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਦੇਖੀ ਕਿਤੇ ਡੋਲ ਨਾ ਜਾਈ ਤਜੀਰਜ ਦਿੰਦਾ ਘਰ ਵਾਲੀ ਨੂੰ ਲੜਕੀ ਨੂੰ ਹੌਸਲਾ ਦਿੰਦਾ ਕਹਿੰਦੇ ਮੇਰੇ ਗੁਰੂ ਦੀ ਖੇਡ ਹੈ ਜਿੱਥੇ ਉਹ ਰੱਖਦਾ ਹੈ ਉਹੀ ਸਾਡੇ ਵਾਸਤੇ ਵੈਕੁੰਠ ਹੈ ਉਸੇ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਡੋਲਦਾ ਨਹੀਂ ਹੈ ਗੁਰਮੁਖ ਜਾ ਕੇ ਘਾਹ ਵੇਚ ਕੇ ਗੁਜ਼ਾਰਾ ਕਰਦਾ ਮਹਾਰਾਜ ਵੱਲੋਂ ਹੁਕਮਨਾਮਾ ਆ ਜਾਂਦਾ 20 ਰੁਪਈਏ ਦੇਣੇ ਦੇ ਕੇ ਦਰਸ਼ਨੀ ਭੇਟ ਤਾਂ ਲੈਣਾ ਬੜਾ ਮੁਸ਼ਕਿਲ ਹੋਇਆ ਅਖੀਰ ਲੜਕੀ ਦੀ ਬੌਂਡਡ ਲੇਬਰ ਦੇ ਵਿੱਚ ਲੜਕੀ ਨੂੰ ਦੇ ਦਿੱਤਾ ਬੜਾ ਕਠਿਨ ਹੈ ਇਹੋ ਜਿਹੇ ਮੌਕੇ ਸਭ ਲੋਕ ਡੋਲ ਜਾਂਦੇ ਨੇ ਵੱਡੇ ਵੱਡੇ ਬਹਾਦਰ ਡੋਲ ਜਾਂਦੇ ਕਹਿੰਦੇ ਰਾਣਾ ਪ੍ਰਤਾਪ ਜਿਸ ਵਕਤ ਹਲਦੀ ਘਾਟ ਦੀ ਲੜਾਈ ਚ ਹਾਰ ਗਿਆ ਜੰਗਲ ਚਲਿਆ ਗਿਆ ਕਈ ਦਿਨ ਭੁੱਖਿਆਂ ਨੂੰ ਲੰਘੇ ਲੜਕੀ ਦੀ ਹਾਲਤ ਹੋ ਗਈ ਬੇਹੋਸ਼ ਪਈ ਹੈ ਕਦੇ ਹੋਸ਼ ਆ ਜਾਂਦੀ ਹੈ ਅੱਖਾਂ ਵਿੱਚ ਲੈਂਦੀ ਹੈ ਬੁਰਾ ਹਾਲ ਹੋਇਆ ਪਿਆ ਉਸਨੇ ਕਿਹਾ ਵੀ ਕੁਛ ਉਪਾਅ ਕਰੀਏ ਪਖੜਾ ਚੁਣਿਆ ਪਿਆਜੀ ਦੇ ਦਾਣੇ ਕੌੜੇ ਚੁਣੇ ਇੱਕ ਰੋਟੀ ਬਣਾਈ ਫੈਸਲਾ ਇਹ ਕਰਿਆ ਕਿ ਅੱਧੀ ਰੋਟੀ ਲੜਕੀ ਨੂੰ ਦੇ ਦਿੰਦੇ ਹਾਂ ਅਤੇ ਚੱਪਾ ਚੱਪਾ ਆਪ ਲੈ ਲੈਂਦੇ ਹਾਂ ਦੋਹਾਂ ਜਣਿਆਂ ਨੇ ਉਸ ਵੇਲੇ ਲੜਕੀ ਦੀ ਹਾਲਤ ਦੇ ਕੇ ਉਸਦੇ ਨੇਤਰਾਂ ਚੋਂ ਪਾਣੀ ਜਾ ਰਿਹਾ ਸੀ ਠਹਿਰਦਾ ਨਹੀਂ ਸੀ ਅਤੇ ਮਨ ਉਹਦੇ ਏੜ ਬੁਣ ਚ ਪੈ ਗਿਆ ਰੋਟੀ ਲੜਕੀ ਨੂੰ ਦੇ ਦਿੱਤੀ ਬਿਠਾਲ ਦਿੱਤਾ ਅੱਧੀ ਰੋਟੀ ਜੰਗਲੀ ਬਿੱਲਾ ਆਇਆ ਇਕਦਮ ਝਪਟਾ ਮਾਰ ਕੇ ਖੋਹ ਕੇ ਲੈ ਗਿਆ ਉਸ ਵੇਲੇ ਰਾਣਾ ਪ੍ਰਤਾਪ ਰੋਇਆ ਉੱਚੀ ਉੱਚੀ ਬਹੁਤ ਰੋਇਆ ਬਰਾਇਆ ਨਾ ਮੇਰੇ ਕਿਸੇ ਤੋਂ ਤੇ ਨਾਲ ਇਹ ਗੱਲ ਕਹੀ ਘਰ ਵਾਲੀ ਨੂੰ ਵੀ ਦੇਖੋ ਆਪਾਂ ਇਕੱਲੇ ਰਾਜਪੂਤ ਘਰਾਣੇ ਚੋਂ ਇਕੱਲੇ ਹਾਂ ਜਿਨ੍ਹਾਂ ਨੇ ਅਕਬਰ ਨੂੰ ਡੋਲਾ ਨਹੀਂ ਦਿੱਤਾ ਤੇ ਮੈਂ ਕਿੰਨਾ ਦੁਖੀ ਤੁਹਾਨੂੰ ਕਰ ਦਿੱਤਾ ਇਸ ਹਿੰਡ ਚ ਪੈ ਕੇ ਤੇ ਹੁਣ ਮੈਂ ਭੇਜ ਦਿੰਦਾ ਬੰਦਾ ਸਮਝੌਤਾ ਕਰ ਲੈਂਦਾ ਅਕਬਰ ਨਾਲ ਉਸ ਵੇਲੇ ਉਹ ਲੜਕੀ ਨੇ ਅੱਖਾਂ ਤੇ ਹੱਥ ਰੱਖ ਲਿਆ ਕਹਿਣ ਲੱਗੀ ਪਿਤਾ ਮੇਰੇ ਨੇਤਰਾਂ ਦੇ ਸਾਹਮਣੇ ਨਾ ਆਏ ਤੂੰ ਐਡਾ ਬੁਜ਼ਦਲ ਬਣ ਗਿਆ ਮੇਰੇ ਪਿੱਛੇ ਬਹੁਤ ਬਾਤਾਂ ਗਈਆਂ ਤੇ ਉਸ ਵੇਲੇ ਰੋ ਪਿਆ, ਉਹ ਚੜਾਈ ਕਰਕੇ ਡੋਲ ਗਿਆ। ਉਸ ਵੇਲੇ ਕੁਦਰਤੀ ਬਾਬਾ ਸ੍ਰੀ ਚੰਦ ਜੀ ਉੱਥੇ ਜਾ ਪਹੁੰਚਦੇ ਨੇ, ਉਹਨੂੰ ਉਸ ਗਹਿਰੇ ਅਫਸੋਸ ਦੇ ਵਿੱਚੋਂ ਕੱਢ ਕੇ ਕਹਿਣ ਲੱਗੇ, ਤੂੰ ਡੋਲ ਨਾ, ਜਿੱਤਾਂ ਵੀ ਤੇਰੇ ਭਾਗ ਵਿੱਚ ਲਿਖੀਆਂ ਹੋਈਆਂ। ਕਹਿੰਦਾ ਪੈਸਾ ਨਹੀਂ, ਕਹਿੰਦੇ ਪੈਸੇ ਦਾ ਬੰਦੋਬਸਤ ਅਸੀਂ ਕਰਾ ਦਿੰਦੇ ਹਾਂ। ਤੇ ਇੱਕ ਖਾਨਦਾਨ ਸੀ ਇਹਨਾਂ ਦਾ ਸੇਵਕ, ਬੇਅੰਤ ਰਾਜਸੀ ਖਜ਼ਾਨਾ ਉਹਦੇ ਕੋਲ ਸੀ, ਉਹ ਦਿੱਤਾ ਤਾਂ ਜਾ ਕੇ ਪਲਟਿਆ। ਚਿਤੌੜਗੜ੍ਹ ਤਾਂ ਨਾ ਲੈ ਸਕਿਆ, ਲੇਕਿਨ ਜਿੱਤਾਂ ਬਹੁਤ ਉਹਨੇ ਪ੍ਰਾਪਤ ਕਰ ਲਈਆਂ। ਮਤਲਬ ਇਸ ਤਰ੍ਹਾਂ ਦੇ ਨਾਲ ਵੱਡੇ ਵੱਡੇ ਡੋਲ ਗਏ। ਜੂਲੀਅਸ ਸੀਜ਼ਰ ਨੇ ਸਾਰਾ ਸੰਸਾਰ ਫਤਿਹ ਕਰ ਲਿਆ, ਲੇਕਿਨ ਜਦ ਉਹਦਾ ਟਰਸਟਡ ਬੰਦਾ ਦੇਖਿਆ ਮਾਰਨ ਵਾਲਿਆਂ ਚ ਮਿਸਰ ਦੀ ਰਾਣੀ ਦੇ ਮਹਿਲਾਂ ਦੇ ਵਿੱਚ, ਉਸ ਵੇਲੇ ਡੋਲ ਗਿਆ। ਡੋਲ ਕੇ ਕਿਹਾ, ਹੈ ਤੂੰ ਵੀ ਇਹਨਾਂ ਦੇ ਨਾਲ ਰਲ ਗਿਆ। ਸ਼ਸਤਰ ਛੱਡ ਦਿੱਤੇ ਉਹਨੇ, ਰੋਇਆ ਉੱਥੇ ਵੀ ਮੇਰੇ ਟਰਸਟਡ ਬੰਦਾ ਜਿਹਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਉਹ ਵੀ ਮਾਰਨ ਵਾਲਿਆਂ ਚਲਿਆ ਗਿਆ। ਵੱਡੇ ਵੱਡਿਆਂ ਨੂੰ ਅਫਸੋਸ ਹੋਇਆ। ਈਸਾ ਜੀ ਨੇ ਜਦ ਦੇਖਿਆ ਪੀਤਰਸ ਜਿਹਨੂੰ ਸੱਤਾਂ ਤਾਲਿਆਂ ਦੇ ਵਿੱਚੋਂ ਕੈਦ ਵਿੱਚੋਂ ਆਪਣੀ ਸ਼ਕਤੀ ਨਾਲ ਛਡਾਇਆ ਸੀ, ਉਸ ਵੇਲੇ ਉਹ ਰਾਜੇ ਨੇ ਜੋ ਸਾਹਮਣੇ ਕਚਹਿਰੀ ਕਰ ਰਿਹਾ ਸੀ, ਪੁੱਛਿਆ ਉਸਨੂੰ ਤੂੰ ਇਸ ਨੂੰ ਜਾਣਦਾ ਹੈ? ਕਹਿੰਦਾ ਨਹੀਂ, ਮੈਂ ਤਾਂ ਅੱਜੇ ਹੀ ਆਇਆ ਇੱਥੇ। ਡੋਲ ਗਿਆ ਉਸ ਵੇਲੇ ਈਸਾ ਜੀ ਦੇ ਮਨ ਤੇ ਬੜਾ ਅਸਰ ਹੋਇਆ ਵੀ ਐਡੇ ਟਰਸਟਡ ਡੋਲ ਗਏ। ਸੋ ਡੋਲ ਜਾਇਆ ਕਰਦਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਦੱਖਣ ਨੂੰ ਜਾ ਰਹੇ ਸਾਰੇ ਸਾਥੀ ਇੱਕ ਇੱਕ ਕਰਕੇ ਦੌੜਿਆ। ਫਤਿਹ ਸਿੰਘ ਵੀ ਦੌੜਿਆ ਆ, ਤਰੋਕ ਸਿੰਘ ਵੀ ਦੌੜ, ਸਾਰੇ ਦੌੜਿਆ। ਡੱਲੇ ਨੂੰ ਜਿਹਨੂੰ ਬਹੁਤ ਬਖਸ਼ਿਸ਼ਾਂ ਕਰੀਆਂ ਸੀ ਉਹਨੇ ਆਪਣਾ ਸੋਨੇ ਦਾ ਕੜਾ ਜੜਾਊ ਲਾਇਆ, ਮਹਾਰਾਜ ਦਾ ਸਪੈਸ਼ਲ ਖੰਡਾ ਮੰਜੇ ਨਾਲ ਰੱਖ ਕੇ ਪਿੱਠ ਦੇ ਕੇ ਦੌੜਿਆ। ਉਸ ਵੇਲੇ ਜਦੋਂ ਮਹਾਰਾਜ ਨੇ ਡੱਲੇ ਨੂੰ ਆਵਾਜ਼ ਦਿੱਤੀ, ਉਸ ਵੇਲੇ ਇੱਕ ਫਕੀਰ ਬੈਠਾ ਸੀ, ਉਹਨੇ ਉੱਚੀ ਦੇ ਕੇ ਕਿਹਾ, ਕਹਿੰਦਾ ਗੁਰੂ ਜੀ ਨਾ ਡੱਲਾ ਨਾ ਮੱਲਾ, ਰਹਿ ਗਿਆ ਗੁਰੂ ਇਕੱਲਾ। ਕਹਿੰਦੇ ਫਕੀਰਾ, ਗੁਰੂ ਕਦੇ ਵੀ ਨਾ ਇਕੱਲਾ, ਗੁਰੂ ਨਾਲ ਸਦਾ ਅੱਲਾ। ਇਹ ਚੜ੍ਹਦੀਆਂ ਗੱਲਾਂ ਹੋਇਆ ਕਰਦੀਆਂ। ਸੋ ਭਾਈ ਮੰਝ ਦੇ ਉੱਤੇ ਜਿਸ ਵਕਤ ਐਸੀ ਬਿਪਤਾ ਆਉਂਦੀ ਹੈ, ਮਨ ਨੂੰ ਸਮਝਾਉਂਦਾ ਡੋਲ ਨਾ ਜਾਈ। ਲੜਕੀ ਦੀ ਲੇਬਰ ਬੌਂਡਡ ਕਰਕੇ ਗਹਿਣੇ ਕਰ ਦਿੱਤਾ ਤੇ 20 ਰੁਪਈਏ ਲੈ ਕੇ ਕਰ। 2-3 ਮਹੀਨੇ ਬਾਅਦ ਫੇਰ ਆ ਗਿਆ ਹੁਕਮਨਾਮਾ, ਉਸ ਵੇਲੇ ਕੋਈ ਪੈਸਾ ਨਹੀਂ ਕੋਲ, ਆਪਣੇ ਘਰ ਵਾਲੀ ਨੂੰ ਗਹਿਣੇ ਕਰ ਦਿੱਤਾ। ਬੌਂਡਡ ਲੇਬਰ ਕਹਾਉਂਦੀ ਹੈ ਜਦ ਤੱਕ ਪੈਸਾ ਨਾ ਉਤਰੇ ਉਨੀ ਦੇਰ ਤੱਕ ਉੱਥੇ ਰਹਿਣਾ ਹੀ ਪੈਂਦਾ, ਸੇਵਾ ਕਰਨੀ ਪੈਂਦੀ। ਉਹਦੇ ਚ ਲਿਖਿਆ ਹੋਇਆ ਸੀ ਵੀ ਤੂੰ ਚਿੱਠੀ ਦੇਖਦੀ ਸਾਰ ਸਾਡੇ ਕੋਲ ਆ ਜਾ। ਉਹ ਚਿੱਠੀ ਦੇਖਦੀ ਸਾਰ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚ ਗਿਆ ਤੇ ਮਹਾਰਾਜ ਜੀ ਨੇ ਕੋਈ ਵੀ ਉਹਦਾ ਧਿਆਨ ਨਾ ਦਿੱਤਾ, ਗਿਣਿਆ ਹੀ ਨਾ ਵੀ ਇਹ ਆ ਗਿਆ, ਲੇਕਿਨ ਡੋਲਿਆ ਨਹੀਂ ਹੈ। ਵੀ ਗੁਰੂ ਮਹਾਰਾਜ ਨੇ ਤਾਂ ਪੁੱਛਿਆ ਹੀ ਨਹੀਂ ਮੈਨੂੰ ਤੂੰ ਕਿੰਨੀਆਂ ਤਕਲੀਫਾਂ 'ਚ ਰਿਹਾ। ਅਖੀਰ ਹੁਕਮ ਹੋ ਗਿਆ ਕਿ ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਕਹਿੰਦੇ ਜੀ ਲੰਗਰ 'ਚੋਂ। ਕਹਿੰਦੇ ਫਿਰ ਮਜ਼ਦੂਰ ਹੈ, ਲੰਗਰ 'ਚੋਂ ਪ੍ਰਸ਼ਾਦਾ ਬੰਦ ਕਰ ਦਿਓ। ਪੰਗਤ 'ਚ ਬੈਠਾ ਹੈ, ਸਾਰਿਆਂ ਨੂੰ ਪ੍ਰਸ਼ਾਦਾ ਮਿਲੀ ਜਾਂਦਾ, ਜਦ ਇਹਦੀ ਵਾਰੀ ਆਈ ਉਸ ਵੇਲੇ ਲੰਗਰ ਦੇ ਇੰਚਾਰਜ ਕਹਿਣ ਲੱਗੇ ਕਿ ਭਾਈ ਮੰਝ ਤੇਰੇ ਵਾਸਤੇ ਪ੍ਰਸ਼ਾਦਾ ਬਣਦਾ ਇੱਥੋਂ ਲੰਗਰ 'ਚੋਂ ਛਕਣਾ, ਤੂੰ ਉੱਠ ਜਾ ਪੰਗਤ 'ਚੋਂ। ਨਹੀਂ ਡੋਲਿਆ। ਅਖੀਰ ਗੁਰੂ ਮਹਾਰਾਜ ਨੇ ਉਸਨੂੰ ਜਦੋਂ ਖੂਹ 'ਚੋਂ ਕੱਢਿਆ, ਉਸ ਵੇਲੇ ਕਿਹਾ ਕਿ ਭਾਈ ਮੰਝ ਤੂੰ ਮੰਗ ਕੁਛ। ਕਹਿਣ ਲੱਗਿਆ ਪਾਤਸ਼ਾਹ ਕਲਯੁੱਗ ਦਾ ਸਮਾਂ, ਕਸਵੱਟੀ ਨਹੀਂ ਸਹਿ ਹੋਣੀ ਸਿੱਖਾਂ ਤੋਂ। ਕਹਿੰਦੇ ਮੰਝ, ਜੇ ਅਸੀਂ ਕਸਵੱਟੀ ਨਾ ਲਾਈ ਤਾਂ ਸਿੱਖਾਂ 'ਚ ਖੋਟ ਰਹਿ ਜਾਏਗੀ। ਸੋਨੇ ਨੂੰ ਜਦ ਵਾਰ ਵਾਰ ਅੱਗ ਦਿੱਤੀ ਜਾਂਦੀ ਹੈ, ਉਹਦੇ 'ਚ ਪਿਓਰਿਟੀ ਆਉਂਦੀ ਹੈ, ਸ਼ੁੱਧਤਾ ਆਉਂਦੀ ਹੈ। ਸਿੱਖ ਨੂੰ ਜਦ ਦੁੱਖਾਂ ਦੇ ਵਿੱਚੋਂ ਨੰਗਾਇਆ ਜਾਂਦਾ, ਉਸ ਵੇਲੇ ਉਹ ਸ਼ੁੱਧਤਾ ਆਉਂਦੀ ਹੈ ਉਹਦੇ ਵਿੱਚ। ਉਸ ਵੇਲੇ ਮਹਾਰਾਜ ਨੇ ਗੱਲ ਨਾਲ ਲਾ ਲਿਆ ਤੇ ਨਾਲ ਕਿਹਾ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝਤਾ, ਜਗ ਲੰਘਣ ਹਾਰਾ। ਅੱਜ ਵਾਲੇ ਲਿਖਾਰੀ ਇਤਰਾਜ਼ ਕਰਦੇ ਨੇ ਵੀ ਗੁਰੂ ਸਾਹਿਬ ਹੈ ਨਹੀਂ ਸੀ ਲੰਘਾਉਣ ਵਾਲੇ, ਮੰਝ ਨੂੰ ਕਿਉਂ ਕਿਹਾ? ਉਹ ਫੋਬੀਆ ਹੋ ਗਿਆ ਇਹਨਾਂ ਲੋਕਾਂ ਨੂੰ, ਜੇ ਕਿਸੇ ਬਾਬੇ ਬੁੱਢੇ ਦੀ ਕਥਾ ਆਉਂਦੀ ਹੈ ਬਈ ਮਾਤਾ ਜੀ ਗਏ ਤਾਂ ਉੱਥੋਂ ਗੁਰੂ ਮਹਾਰਾਜ ਦਾ ਵਰ ਪ੍ਰਾਪਤ ਹੋਇਆ, ਗੁਰੂ ਛੇਵੇਂ ਪਾਤਸ਼ਾਹ ਦਾ। ਕਹਿੰਦੇ ਕਿਉਂ ਗਏ? ਉਹ ਤਾਂ ਗੁਰੂ ਸਾਹਿਬ ਆਪੇ ਸੀਗੇ। ਐਸੇ ਬੰਦੇ ਸਿੱਖੀ ਦੇ ਅੰਦਰ ਨਾਸਤਕ ਬੰਦੇ ਆ ਬੜੇ, ਤੇ ਉਹਨਾਂ ਨੇ ਸਾਡੇ ਨਾਲੋਂ ਆਪਾਂ ਤਾਂ ਕੁਝ ਵੀ ਨਹੀਂ, ਚਾਰ ਚਾਰ ਉਂਗਲ ਚੌੜੇ ਗਾਤਰੇ ਪਾਏ ਹੋਏ ਨੇ, ਦੂਰੀਆਂ ਪੱਗਾਂ ਬੰਨੀਆਂ ਹੋਈਆਂ, ਉਹ ਮਿਸ਼ਨਰੀ ਬਣੇ ਫਿਰਦੇ ਨੇ, ਨਾਸਤਕ ਬਣਾ ਰਹੇ ਨੇ, ਪਿਆਰ ਦੇ ਵਿੱਚੋਂ ਗੁਰਸਿੱਖਾਂ ਨੂੰ ਕੱਢ ਰਹੇ ਨੇ, ਸਾਰੇ ਇਤਿਹਾਸ ਨੂੰ ਬਦਲਾ ਰਹੇ। ਐਸਾ ਸਮਾਂ ਕਲਯੁਗ ਦੀ ਮਿਹਰਬਾਨੀ ਨਾਲ ਆਉਂਦਾ ਹੀ। ਸੋ ਮੈਂ ਬੇਨਤੀ ਇਹ ਕਰਦਾ ਸੀ ਕਿ ਗੁਰੂ ਕਹਿੰਦਾ ਹੈ ਵੀ ਜੇ ਤੈਂ ਪਿਆਰ ਕਰਨਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤਾਂ ਹਮਾਰੇ ਪਾਸ। ਕਿਸੇ ਦੇ ਨਾਲ ਲੜਾਈ ਝਗੜਾ ਨਾ ਕਰੀ, ਇੱਥੇ ਆ ਕੇ ਆਪਣੇ ਆਪ ਨੂੰ ਸਮਝੀ ਕਿ ਵੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸਰ। ਸੋ ਸਿੱਖ ਜਿੱਥੇ ਗੁਰੂ ਰੱਖਦਾ ਹੈ ਉੱਥੇ ਹੀ ਉਹਨੇ ਰਹਿਣਾ। ਹੁਣ ਸਾਡਾ ਇਹ ਹੋਰ ਗਿਆ ਵੀ ਦੁਨੀਆਂ ਵੀ ਰੱਖੋ ਤੇ ਦੀਨ ਵੀ ਰੱਖੋ, ਦੋ ਤਾਂ ਰਹਿੰਦੇ ਨਹੀਂ ਹੁੰਦੇ। ਤਾਂ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਦੀਨ ਵੀ ਰਹੇਗਾ, ਦੁਨੀਆਂ ਵੀ ਰਹੇਗਾ, ਇੱਕ ਪਾਸੇ ਹੋਣਾ ਪੈਣਾ। ਜੇ ਦੁਨੀਆਂ ਨੂੰ ਵੀ ਰੱਖਦਾ ਹੈ ਤਾਂ ਹਮੈ ਦਾ ਨਾਸ਼ ਬਿਲਕੁਲ ਨਹੀਂ ਹੋ ਸਕਦਾ, ਜਿੰਨਾ ਜੀ ਕਰਦਾ ਜ਼ੋਰ ਲਾ ਲਵੇ। ਅਗਲਾ ਨਾਲ ਨਹੀਂ ਕਦੇ ਵੀ ਖਲਾਸੀ ਹੋਣੀ, ਖਲਾਸੀ ਹੋਣੀ ਹੈ ਪੂਰਨ ਸਰੰਡਰ ਨਾਲ। ਜਦ ਤੱਕ ਪੂਰੀ ਤਰ੍ਹਾਂ ਦੇ ਨਾਲ ਸਰੰਡਰ ਨਹੀਂ ਕਰਦਾ, ਉਨੀ ਦੇਰ ਤੱਕ ਨਹੀਂ ਕੁਛ ਵੀ ਬਣਿਆ ਕਰਦਾ। ਪੂਰੀ ਤਰ੍ਹਾਂ ਸਰੰਡਰ ਕਿੰਤੂ ਛੱਡਣਾ ਪੈਂਦਾ, ਗੁਰੂ ਦੀ ਰਜ਼ਾ ਵਿੱਚ ਰਾਜੀ ਰਹਿਣਾ ਪੈਂਦਾ, ਚਾਹੇ ਤਖ਼ਤ ਤੇ ਬਹਾ ਦੇ ਚਾਹੇ ਭੀਖ ਮੰਗਾਉਣਾ ਸ਼ੁਰੂ ਕਰ ਦੇ। ਪਰਖ ਹੋਇਆ ਕਰਦੀ ਹੈ, ਇਹ ਸੰਸਾਰ ਤੇ ਅਸੀਂ ਸਦਾ ਨਹੀਂ ਰਹਿਣਾ, ਸਾਡੇ ਵਾਸਤੇ ਬੜਾ ਸੁੰਦਰ ਸੰਸਾਰ ਹੈ ਜਿੱਥੇ ਅਸੀਂ ਜਾ ਕੇ ਰਹਿਣਾ ਬਸਣਾ। ਸੋ ਉਹਦਾ ਧਿਆਨ ਰੱਖਣ ਵਾਸਤੇ ਮਹਾਰਾਜ ਫਰਮਾਨ ਕਰਦੇ ਹੈ ਕਿ ਪਿਆਰਿਆ ਮੁਰਦਾ ਹੋਣਾ ਪੈਂਦਾ। ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਕਹਿੰਦੇ ਨੇ, ਪੜ੍ਹੋ ਪਿਆਰ
ਮੁਰਦਾ ਹੋਏ ਕਿ ਮਰੀਦ ਬਣ ਜਾਵਣਾ, 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 ਮੁਰਦਾ ਹੋਏ ਕਿ ਮਰੀਦ ਬਣ ਜਾਵਣਾ,
ਮੁਰਦਾ ਹੋਏ ਮਰੀਰ ਨਾ ਗੱਲੀ ਹੋਣ, ਗੱਲਾਂ ਨਾਲ ਨਹੀਂ ਹੋਇਆ ਕਰਨਾ। ਆਪਣਾ ਆਪ ਗਵਾਉਣਾ ਪੈਂਦਾ, ਗੁਰੂ ਦੀ ਰਜ਼ਾ ਦੇ ਵਿੱਚ ਜੀਵਨ ਬਤੀਤ ਕਰਨਾ ਪੈਂਦਾ। ਬੇਅੰਤ ਪ੍ਰਮਾਣ ਨੇ ਗੁਰੂ ਘਰ ਦੇ ਅੰਦਰ। ਸਾਵਰ ਸਿਦਕ ਸ਼ਹੀਦ ਭਰਮ ਭਉ ਖੋਣਾ, ਡਰ ਨੀ ਕਿਸੇ ਦਾ। ਭਰਮ ਜਿਹੜੇ ਨੇ ਇਹ ਵੀ ਨਾਸ਼ ਕਰ ਦਿੰਦਾ, ਤੇ ਸਾਵਰ ਹੈ ਤੇ ਸਿਦਕੀ ਹੈ। ਇਹਦੇ ਅਰਥ ਸਾਡੀ ਸਮਝ ਨਹੀਂ ਆ ਸਕਦੇ, ਇੱਕ ਮਿਸਾਲ ਨਾਲ ਸਮਝ ਆਉਣਗੇ ਵੀ ਸਾਵਰ ਕਿਹਨੂੰ ਕਹਿੰਦੇ, ਸਬਰ ਵਾਲਾ ਕਿਹਨੂੰ ਕਹਿੰਦੇ। ਈਰਾਨ ਦਾ ਬਾਦਸ਼ਾਹ ਆਪਣੇ ਦਰਬਾਰ ਦੇ ਵਿੱਚ ਬੜੇ ਜਿਹੜੇ ਉਲਮਾ ਲੋਕ ਸੀ, ਵੱਡੇ ਪੀਰ ਸੀ, ਉਹਨਾਂ ਦੀ ਸਭਾ ਲਵਾਇਆ ਕਰਦਾ ਸੀ ਹਰ ਰੋਜ਼। ਆਪ ਸਤਸੰਗ ਕਰਿਆ ਕਰਦਾ ਸੀ, ਉਹਨਾਂ ਦੇ ਬਚਨ ਸੁਣਦਾ। ਇੱਕ ਦਿਨ ਉਹਦੇ ਉਹਨੇ ਬਚਨ ਸੁਣੇ, ਕਹਿਣ ਲੱਗਿਆ ਵੀ ਮੈਨੂੰ ਸਬਰ ਤੇ ਸ਼ੁਕਰ ਦੀ ਦਾ ਅਸਲੀ ਪਤਾ ਨਹੀਂ ਲੱਗਦਾ ਵੀ ਕੀ ਮਹਿਨਾ ਇਹਦਾ, ਤੁਸੀਂ ਦੱਸਦੇ ਤਾਂ ਹਾਂ, ਮੇਰੀ ਤਸੱਲੀ ਨਹੀਂ ਹੁੰਦੀ। ਤਾਂ ਉਸ ਵੇਲੇ ਇੱਕ ਪੀਰ ਕਹਿਣ ਲੱਗਿਆ ਕਿ ਬਾਦਸ਼ਾਹ, ਜੇ ਤੈਂ ਪ੍ਰੈਕਟੀਕਲੀ ਸਮਝਣਾ ਨਾ, ਤਾਂ ਇਸ ਵੇਲੇ ਪੀਰ ਸਰਮਦ ਜੋ ਦਿੱਲੀ ਅੰਦਰ ਰਹਿੰਦਾ, ਉਹ ਔਰੰਗਜ਼ੇਬ ਦੀ ਕੈਦ ਵਿੱਚ ਬੰਦ ਹੈ, ਉਸ ਤੇ ਤੈਨੂੰ ਅਰਥ ਪ੍ਰੈਕਟੀਕਲੀ ਸਮਝ ਆ ਜਾਣਗੇ। ਹੁਕਮ ਕਰ ਦਿੱਤਾ ਤੇ ਬੰਦਾ ਭੇਜਤਾ, ਇਜਾਜ਼ਤ ਲੈ ਲਈ ਔਰੰਗਜ਼ੇਬ ਤੋਂ। ਜਿਸ ਵਕਤ ਪਹੁੰਚਦਾ ਜੇਲਖਾਨੇ ਚ, ਤਾਂ ਉਹਨੂੰ ਹਨੇਰੇ ਸੈੱਲ ਦੇ ਵਿੱਚ ਰੱਖਿਆ ਸੀ, ਜਿੱਥੇ ਰੋਸ਼ਨੀ ਦੀ ਇੱਕ ਕਿਰਨ ਮਨਾ ਪਹੁੰਚੇ। ਸੱਤ ਦਰਵਾਜ਼ੇ, ਵੱਡੇ ਵੱਡੇ ਗੇਟ ਬੰਦ ਕਰੇ ਹੋਏ ਸੀ ਲੋਹੇ। ਇਹ ਜਾ ਕੇ ਉਹਦੇ ਦਰਵਾਜ਼ੇ ਦੇ ਅੱਗੇ ਖੜਦਾ, ਅਜੇ ਖੜਾ ਹੀ ਹੈ, ਜਿਵੇਂ ਆਪਾਂ ਏਅਰਪੋਰਟ ਤੇ ਜਾਂਦੇ ਹਾਂ, ਦਰਵਾਜ਼ਾ ਆਪੇ ਹੀ ਖੁੱਲ ਜਾਂਦਾ ਹੈ। ਉਹ ਦਰਵਾਜ਼ਾ ਖੁੱਲ ਗਿਆ, ਅੰਦਰ ਚਲਿਆ ਗਿਆ, ਤਾਲਾ ਟੁੱਟ ਕੇ ਗਿਰ ਗਿਆ। ਦੂਸਰੇ ਦਰਵਾਜ਼ੇ ਕੋਲ ਗਿਆ, ਉੱਥੇ ਵੀ ਐਵੇਂ ਹੋਇਆ। ਅਖੀਰ ਸੱਤੇ ਦਰਵਾਜ਼ੇ ਖੁੱਲ ਗਏ, ਚਲਿਆ ਗਿਆ। ਪਹਿਰੇਦਾਰ ਵੀ ਹੈਰਾਨ ਨੇ, ਬਈ ਦਰਵਾਜ਼ਾ ਖੋਲਿਆ ਹੀ ਨਹੀਂ, ਇਹ ਕਿਹਨੇ ਖੋਲ ਦਿੱਤੇ ਦਰਵਾਜ਼ੇ। ਉੱਥੇ ਹਨੇਰੇ ਚਲਿਆ ਗਿਆ। ਕਹਿਣ ਲੱਗੇ, ਇੱਥੇ ਤਾਂ ਮੈਂ ਕੀ ਗੱਲ ਕਰਨੀ ਹੈ, ਦੱਸ ਤੂੰ ਕਿਵੇਂ ਆਇਆ। ਕਹਿਣ ਲੱਗਿਆ, ਮੈਂ ਈਰਾਨ ਦੇ ਬਾਦਸ਼ਾਹ ਦਾ ਸਫੀਰ ਹਾਂ, ਤੇ ਮੈਨੂੰ ਹੁਕਮ ਆਇਆ ਕਿ ਸਬਰ ਤੇ ਸ਼ੁਕਰ ਦੇ ਅਰਥ ਤੇ ਤੋਂ ਪੁੱਛਣੇ ਨੇ, ਕਿਉਂਕਿ ਬਾਦਸ਼ਾਹ ਸਾਡਾ ਬੜਾ ਸ਼ੌਕ ਰੱਖਦਾ। ਸੋ ਇਜਾਜ਼ਤ ਮੈਂ ਲੈ ਲਈ ਹੈ, ਕਿਰਪਾ ਕਰਕੇ ਅਰਥ ਸਮਝਾਓ। ਕਹਿਣ ਲੱਗੇ ਵੀ ਪ੍ਰੇਮੀਆਂ, ਮੈਂ ਬੜੇ ਦਿਨਾਂ ਤੋਂ ਜੇਲਖਾਨੇ ਚ ਬੰਦ ਆ, ਤੇ ਇਸ਼ਨਾਨ ਨਹੀਂ ਮੈਂ ਕਰ ਸਕਿਆ। ਤੂੰ ਕੱਲ ਨੂੰ ਇੱਕ ਮਸ਼ਕ ਪਾਣੀ ਦੀ ਲਿਆਈ, ਦੋ ਗਜ ਕੱਪੜਾ ਲਿਆਈ, ਕਿਉਂਕਿ ਮੈਂ ਬ੍ਰਹਿਣਾ ਇਸ ਵੇਲੇ ਨੰਗਾ ਹਾਂ, ਫਿਰ ਮੈਂ ਤੈਨੂੰ ਦੱਸਾਂਗਾ। ਉਸ ਵੇਲੇ ਦੂਸਰੇ ਦਿਨ ਇਵੇਂ ਜਿਵੇਂ ਕਰਿਆ, ਪਾਣੀ ਲਿਆਂਦਾ, ਬਾਹਰ ਲਾਈਟ ਚ ਆ ਗਿਆ, ਇਸ਼ਨਾਨ ਕਰਿਆ, ਦੋ ਗਜ ਕੱਪੜਾ ਪਹਿਨ ਲਿਆ, ਚੌਂਕੜਾ ਮਾਰ ਕੇ ਬੈਠ ਗਿਆ। ਕਹਿਣ ਲੱਗਾ, ਤੈਨੂੰ ਅਰਥ ਸਮਝਾਵਾਂ। ਉਹ ਬੈਠ ਗਿਆ ਤੇ ਇਹਨੇ ਨੂੰ ਕੀ ਦੇਖਦਾ, ਜਲਾਦ ਆ ਗਿਆ, 100 ਕੋਰੜਾ ਰੋਜ਼ ਉਹਦੀ ਪਿੱਠ ਤੇ ਲੱਗਿਆ ਕਰਦਾ ਸੀ। ਉਹ ਕੋਰੜੇ ਮਾਰਨ ਲੱਗ ਗਿਆ, ਤੇ ਇਧਰ ਸਰਮਦ ਪੂਰੀਆਂ ਸ਼ਕਤੀਆਂ ਦਾ ਮਾਲਕ। ਇੱਕ ਵਾਰੀ ਔਰੰਗਜ਼ੇਬ ਨੇ ਕਿਹਾ ਕਿ ਮੈਂ ਤੈਨੂੰ ਕਤਲ ਕਰਾ ਦਾਂਗਾ, ਕਿਉਂਕਿ ਤੂੰ ਨੰਗਾ ਰਹਿਣਾ। ਉਹ ਕਹਿੰਦਾ, ਕੰਬਲ ਪਿਆ, ਤੂੰ ਚੁੱਕ ਕੇ ਮੇਰੇ ਉੱਤੇ ਦੇ ਦੇ। ਬਾਹਰ ਜਾਮਾ ਮਸਜਿਦ ਦੇ ਸਾਹਮਣੇ ਬਣੀ ਹੋਈ ਹੈ ਜਗ੍ਹਾ, ਪਿੱਪਲ ਥੱਲੇ ਚੌਂਤਰਾ ਹੁੰਦਾ, ਪਿੱਪਲ ਥੱਲੇ ਬਹਿੰਦਾ ਹੁੰਦਾ। ਉਹ ਜਿਸ ਵਾਰ ਕੰਬਲ ਚੁੱਕਣ ਲੱਗਿਆ, ਕੀ ਦੇਖਦਾ, ਦਾਰੇ ਦਾ ਸਿਰ ਪਿਆ, ਸ਼ਾਹਜਹਾਨ ਦਾ ਉਹਦੇ ਪਿਤਾ ਦਾ ਸਿਰ ਪਿਆ, ਭਰਾਵਾਂ ਦੇ ਸਿਰ ਪਏ ਨੇ, ਅਨੇਕਾਂ ਹੀ ਪਏ ਨੇ। ਡਰ ਗਿਆ ਔਰੰਗਜ਼ੇਬ, ਇਕਦਮ ਕੰਬਲ ਉੱਥੇ ਹੀ ਸੁੱਟਤਾ। ਕਹਿੰਦੇ, ਦੇ ਦੇ, ਦਿੰਦਾ ਕਿਉਂ ਨਹੀਂ ਹੈ। ਕਹਿੰਦੇ, ਤੇਰੇ ਪਾਪ ਢਕਾਂ ਕਿ ਮੈਂ ਆਪਣਾ ਤਨ ਢਕਾਂ। ਤੇ ਇੱਕ ਦਿਨ ਕਹਿਣ ਲੱਗਿਆ, ਮੈਂ ਤੈਨੂੰ ਕਤਲ ਕਰਾ ਦੇਣਾ। ਕਹਿੰਦਾ, ਮੈਨੂੰ ਜੇ ਕਤਲ ਕਰਾਏਗਾ ਨਾ, ਤੂੰ ਵੀ ਵਿੱਚੇ ਮਰ ਜਾਏਗਾ, ਤੇਰੇ ਸਾਰੇ ਖਾਨਦਾਨ, ਮੁਗਲੀਆ ਖਾਨਦਾਨ ਉਸੇ ਵੇਲੇ ਖਤਮ ਹੋ ਜੀ। ਉਹ ਜਾਣਦਾ ਸਭ ਕੁਛ ਸੀ, ਐ ਨਹੀਂ ਵੀ ਔਰੰਗਜ਼ੇਬ ਨੂੰ ਪਤਾ ਨਹੀਂ ਸੀ। ਕਹਿੰਦਾ, ਮੈਨੂੰ ਕਿਵੇਂ ਪਤਾ ਲੱਗੇ। ਕਹਿੰਦਾ, ਮੇਰੀ ਚੀਰੀ ਚੀਚੀ ਦੇ ਚੀਰਾ ਦੇ। ਉਹ ਚੀਰਾ ਦਿੱਤਾ ਇਕਦਮ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ, ਸਾਰਿਆਂ ਦੀਆਂ ਚੀਚੀਆਂ ਚੋਂ ਖੂਨ ਨਿਕਲਣ ਲੱਗ ਗਿਆ, ਔਰੰਗਜ਼ੇਬ ਦੇ ਆਪ ਨਿਕਲਣ ਲੱਗ ਗਿਆ। ਉਹ ਐਸਾ ਸਮਰੱਥ ਪੁਰਸ਼ ਸੀ ਜੋ ਵਚਨ ਕਹਿੰਦਾ ਸੀ ਉਸੇ ਵੇਲੇ ਹੋ ਜਾਂਦਾ। ਕਈ ਪ੍ਰੇਮੀ ਕਹਿੰਦੇ ਵੀ ਇੰਨੀਆਂ ਤਾਕਤਾਂ ਰੱਖਣ ਵਾਲੇ ਸੰਤ ਫੇਰ ਕਿਉਂ ਹੁੰਦੇ ਨੇ, ਗੁਰੂ ਤੇਗ ਬਹਾਦਰ ਜੇ ਇੰਨੀ ਸ਼ਕਤੀ ਸੀ ਤਾਂ ਸ਼ਹੀਦ ਕਿਉਂ ਹੋਏ, ਗੁਰੂ ਪੰਜਵੇਂ ਪਾਤਸ਼ਾਹ ਜਦ ਇੰਨੀ ਸ਼ਕਤੀ ਸੀ ਤੱਤੀਆਂ ਤਵੀਆਂ ਤੇ ਕਿਉਂ ਬੈਠੇ। ਇਹ ਬਾਤਾਂ ਹੋਰ ਨੇ, ਬਹੁਤ ਡਿਸਕਸ਼ਨ ਦੀਆਂ ਮੁਹਤਾਜ ਨੇ। ਸੋ ਕਹਿਣ ਲੱਗਿਆ ਵੀ ਤੂੰ ਅਜੇ ਚਰਮਦਰਸ਼ੀ ਹੈ, ਚਮ ਨਾਲ ਪਿਆਰ ਕਰਦਾ। ਕਹਿੰਦਾ ਮੈਨੂੰ ਪਤਾ ਹੈ ਤੂੰ ਮੇਰਾ ਚਮੜਾ ਲੈਣਾ ਚਾਹੁੰਦਾ, ਲੈ ਜਾ। ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਹੀ ਦੇਵਾਂਗੇ। ਉਸੇ ਵੇਲੇ ਉਹਨੇ ਕੈਦ ਕਰਾ ਦਿੱਤਾ। 100 ਕਰੋੜਾ ਰੋਜ਼ ਟੋਰਚਰ ਕਰਿਆ ਕਰੇ, 100 ਕਰੋੜਾ ਰੋਜ਼ ਲਾਇਆ ਕਰੇ। ਉਹ ਜਿਸ ਵਕਤ ਕੋਰੜੇ ਮਾਰ ਰਿਹਾ ਹੈ ਐਂ ਕਰੀ ਜਾਂਦਾ ਹੈ, ਇੱਕ ਜਦ 51 ਲੱਗ ਗਏ ਤਾਂ ਜਲਾਦ ਦਮ ਲੈਣ ਲੱਗ ਗਿਆ। ਕਹਿਣ ਲੱਗਿਆ ਤੇਰੀ ਸਮਝ ਆਇਆ ਕੋਈ ਅਰਥ? ਕਹਿੰਦਾ ਨਾ ਮੇਰਾ ਮਹਾਰਾਜ, ਮੇਰੇ ਤਾਂ ਆਇਆ ਨੀ। ਕਹਿੰਦੇ ਹੁਣ ਜਿਹੜੇ 50 ਲਾਉਣੇ ਨੇ ਨਾ ਉਹਦੇ ਚ ਆਜੂ ਤੈਨੂੰ ਅਰਥ ਸਮਝ। ਉਹ ਦਿਵ ਦ੍ਰਿਸ਼ਟ ਦੇ ਤੀ ਉਹਨੂੰ, ਜਿਹੜੀ ਗੁਪਤ ਚੀਜ਼ਾਂ ਨੂੰ ਦੇਖ ਸਕੇ, ਗੁਪਤ ਸੰਸਾਰ ਨੂੰ ਦੇਖ ਸਕੇ। ਜਦ ਦੁਬਾਰਾ ਮਾਰਨ ਲੱਗਿਆ ਕੀ ਦੇਖਦਾ ਹੈ, ਸਾਰੇ ਫਰਿਸ਼ਤੇ ਹੱਥ ਬੰਨੀ ਖੜੇ ਨੇ। ਕਹਿੰਦੇ ਸਰਬੰਧ ਸਾਨੂੰ ਹੁਕਮ ਦੇ, ਅਸੀਂ ਇਸ ਦਾ ਰਾਜ ਗਰਕ ਕਰ ਦਈਏ, ਖਤਮ ਕਰ ਦਈਏ ਇਸ ਖਾਨਦਾਨ ਨੂੰ, ਕੁੱਲ ਡੋਬ ਦਈਏ ਇਸ ਦੀ। ਉਹ ਉਸੇ ਤਰ੍ਹਾਂ ਉਂਗਲੀ ਮਾਰੀ ਜਾਂਦਾ ਵੀ ਨਹੀਂ ਨਹੀਂ ਨਹੀਂ। 101 ਕਰੋੜਾ ਲੱਗ ਗਿਆ। ਕਹਿੰਦੇ ਹੁਣ ਸਮਝ ਪਿਆ ਤੇਰੇ? ਕਹਿੰਦਾ ਨਾ ਮਹਾਰਾਜ, ਅਜੇ ਵੀ ਮੇਰੀ ਸਮਝ ਨਹੀਂ ਆਇਆ। ਕਹਿੰਦੇ ਦੇਖ, ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਮੈਨੂੰ ਕੁਛ ਕਰਨ ਦੀ ਲੋੜ ਨਹੀਂ। ਇਹ ਜਿਹੜੇ ਫਰਿਸ਼ਤੇ ਨੇ ਇਹਨਾਂ ਨੂੰ ਇਹ ਕਹਿ ਦੇਵਾਂ, ਇਹ ਸਾਰਾ ਉਲਟ ਫੁਲਟ ਕਰਦੇ, ਮੈਨੂੰ ਕੋਈ ਸ਼ਕਤੀ ਦਿਖਾਉਣ ਦੀ ਲੋੜ ਨਹੀਂ ਹੈ। ਜੇ ਮੈਂ ਚਾਹਾਂ, ਕਹਿੰਦਾ ਇਹਦਾ ਰਾਜ ਹੁਣੇ ਗਰਕ ਕਰ ਦੇਵਾਂ, ਪਰ ਇੰਨੀਆਂ ਸ਼ਕਤੀਆਂ ਦੇ ਹੁੰਦੇ ਹੋਏ ਫੇਰ ਮੈਂ ਸਬਰ ਦਾ ਬੰਨ ਨਹੀਂ ਟੁੱਟਣ ਦਿੰਦਾ। ਸਬਰ ਅੰਦਰ ਸਾਬਰੀ, ਜੇ ਤੂੰ ਬੰਦਾ ਦ੍ਰਿੜ ਕਰ, ਜੇ ਤੂੰ ਸਬਰ ਨੂੰ ਦ੍ਰਿੜ ਕਰਨੇ, ਇਹਦੇ ਵਿੱਚੋਂ ਪਰਮੇਸ਼ਰ ਮਿਲ ਜਾਂਦਾ। ਸਾਰੀਆਂ ਸ਼ਕਤੀਆਂ ਦੇ ਹੁੰਦੇ ਹੋਏ ਫੇਰ ਸ਼ਕਤੀ ਨਾ ਦਿਖਾਉਣੀ, ਪਰਮੇਸ਼ਰ ਦੀ ਰਜ਼ਾ ਚ ਰਹਿਣਾ। ਇੰਨੇ ਨੂੰ ਪਾਣੀ ਆ ਗਿਆ, ਇੱਕ ਪਿਆਲਾ ਨਮਕ ਪਾਇਆ ਉਹਦੇ ਚ, ਕੌੜਾ ਕਰਤਾ, ਉਹਨੇ ਪੀਤਾ। ਕੀ ਦੇਖਦਾ? ਉਹ ਸਰੀਰ ਕੇ ਬੇਅੰਤ ਪਦਾਰਥ ਦੇਵਤੇ ਲਈ ਖੜੇ ਨੇ, ਬੇਨਤੀਆਂ ਕਰਦੇ ਆ ਕਿ ਤੁਸੀਂ ਇਹ ਪਾਣੀ ਨਾ ਪੀਓ, ਆ ਲੈ ਲਓ। ਉਹਨੇ ਜਵਾਬ ਦੇ ਤਾ ਤੇ ਜਦੋਂ ਪੀ ਹਟਿਆ, ਕਹਿੰਦਾ ਅੱਲਾ ਤਾਲਾ ਤੇਰਾ 1000 ਸ਼ੁਕਰ ਹੈ ਕਿ ਤੂੰ ਮੈਨੂੰ ਵੀ ਪਾਣੀ ਭੇਜਦਾ ਇਹੋ ਜਿਹੇ ਥਾਂ ਤੇ। ਇਹ ਸਾਬਰ ਸਿਦਕ ਸ਼ਹੀਦ ਭਰਮ ਪਾਉ ਖੋਣਾ ਕੁਆਲਿਟੀਜ਼ ਹੈ ਸਿੱਖ ਦੀਆਂ, ਜਿਨ੍ਹਾਂ ਨੇ ਸਿੱਖੀ ਧਾਰਨ ਕਰਨੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਕਹਿਣ ਲੱਗੇ, ਗੁਰੂ ਅੰਗਦ ਸਾਹਿਬ, ਕਿ ਭਾਈ ਮਤੀ ਦਾਸ ਕਿਹਾ ਸੀ ਨਾ ਤੈਨੂੰ ਪਹਿਲਾਂ, ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰਹਿਣ ਕਾ ਤਾਉ ਹਮਾਰੇ ਪਾਸ, ਜੇ ਤਾਉ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਰੀ ਗਲੀ ਮੋਰੀ ਆਓ। ਕਹਿੰਦੇ ਸਬਰ ਜਿਹੜਾ ਹੈ ਉਹ ਗਹਿਣਾ ਹੈ ਸਾਧੂਆਂ ਦਾ, ਕਿਉਂ ਸ਼ਹਿਰ ਗਰਕ ਕਰਨਾ, ਰਜਾਜ ਖੇਡ ਪਰਮੇਸ਼ਰ ਦੀ ਚ ਸਭ ਤੋਂ ਵੱਡਾ ਗੁਰੂ ਨਾਨਕ ਦਾ ਸਿਧਾਂਤ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਇਸ ਵੇਲੇ ਪਰਮੇਸ਼ਰ ਦੀ ਆਹੀ ਰਜਾ ਹੈ, ਇਹੀ ਡਰਾਮਾ ਆਪਾਂ ਕਰਨਾ। ਜਲਾਦ ਹੁਕਮ ਹੋ ਗਿਆ ਜਲਾਦ ਨੂੰ, ਜਲਾਦ ਨੇ ਫੱਟੇ ਬੰਨ ਤੇ ਚੀਰਨ ਵਾਸਤੇ ਆਰਾ ਧਰਤਾ। ਆਰਾ ਧਰਦੀ ਸਾਰ ਨੇਤਰ ਚਮਕ ਗਏ ਉਹਦੇ, ਲਾਲੀ ਆ ਗਈ ਚਿਹਰੇ ਤੇ। ਉਸ ਵੇਲੇ ਜਲਾਦ ਕਹਿਣ ਲੱਗਿਆ, ਮਤੀ ਦਾਸ ਬੜੇ ਚੀਰੇ ਨੇ ਪਰ ਮਰੇ ਹੋਏ ਬੰਦੇ ਚੀਰੇ ਨੇ, ਉਹ ਚੀਰਨ ਤੋਂ ਪਹਿਲਾਂ ਹੀ ਮਰ ਜਾਂਦੇ ਸੀ, ਪਰ ਅੱਜ ਇੱਕ ਜਿਉਂਦੇ ਬੰਦੇ ਨਾਲ ਮੇਰਾ ਵਾਹ ਪਿਆ, ਮੈਂ ਹੈਰਾਨ ਹਾਂ। ਤੇਰਾ ਮੂੰਹ ਪੀਲਾ ਹੋ ਜਾਣਾ ਚਾਹੀਦੀ ਸੀ, ਨੇਤਰ ਤੇਰੇ ਫਿੱਕੇ ਪੈ ਜਾਣੇ ਚਾਹੀਦੇ ਸੀ, ਇਹਨਾਂ ਚ ਇੰਨਾ ਤੇਜ, ਇੰਨੀ ਰੋਸ਼ਨੀ ਤੇ ਤੇਰੇ ਚਿਹਰੇ ਉੱਤੇ ਇੰਨੀ ਲਾਲੀ, ਕੀ ਗੱਲ ਹੈ ਸਮਝਾ ਸਕਦਾ ਹੈ? ਜੋ ਸੇਵਾ ਕਰੇਗਾ ਮੈਂ ਉਹ ਕਰਨ ਨੂੰ ਤਿਆਰ ਹਾਂ। ਉਹ ਕਹਿਣ ਲੱਗੇ ਹੈ ਜਲਾਦ, ਤੇਰੀ ਸਮਝ ਤੋਂ ਪਰੇ ਦੀਆਂ ਬਾਤਾਂ ਨੇ ਸਾਰੀਆਂ, ਅਸੀਂ ਗੁਰੂ ਦੀ ਸਿੱਖੀ ਧਾਰਨ ਕਰੀ ਹੈ। ਗੁਰੂ ਦੀ ਸਿੱਖੀ ਨੂੰ ਸਮਝਿਆ, ਜਦ ਅਸੀਂ ਗੁਰੂ ਦੇ ਚਰਨਾਂ ਚ ਪਹਿਲੇ ਦਿਨ ਆਏ ਹਾਂ, ਸਾਡੇ ਨਾਮ ਬੁੱਲਾਂ ਦੇ ਨਾਲ ਉਹਨੇ ਨਾਮ ਦਾ ਅੰਮ੍ਰਿਤ ਪਿਆਲਾ ਲਾ ਤਾ। ਉਹ ਪਿਆਲਾ ਲੱਗਦੀ ਸਾਰ ਇੱਕ ਐਸੀ ਖੁਮਾਰੀ ਚ ਝੂਮਣੀ ਚ ਅਸੀਂ ਚਲੇ ਗਏ ਜਿਹੜੀ ਕਦੇ ਵੀ ਨਹੀਂ ਲੈਂਦੀ। ਇਸ ਤਰ੍ਹਾਂ ਕਹਿੰਦੇ
ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਰਹੇ ਦਿਨ ਰਾਤ ਨਾਮ
ਭੰਗ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ। ਗੁਰੂ ਨੇ ਨਾਮ ਦਾ ਪਿਆਲਾ ਬੁੱਲਾਂ ਨਾਲ ਲਾ ਤਾ, ਐ ਜਲਾਦ ਹੁਣ ਇਹ ਖੁਮਾਰੀ ਨਹੀਂ ਉਤਰਦੀ, ਇਹਨੇ ਸਾਨੂੰ ਮੌਤ ਤੋਂ ਪਾਰ ਲੰਘਾ ਦਿੱਤਾ। ਜੀਵਨ ਤੇ ਮੌਤ ਦਾ ਜਿਹੜਾ ਵਿਚਾਲੇ ਗੈਪ ਪਿਆ ਹੋਇਆ ਸੀ ਉਹ ਟੁੱਟ ਗਿਆ, ਪੁਲ ਬਣ ਗਿਆ। ਮੌਤ ਬਹੁਤ ਅੱਛੀ ਚੀਜ਼ ਹੈ, ਮੌਤ ਮਾੜੀ ਲੱਗਦੀ ਹੈ ਜਿਹੜੇ ਡਿਪੈਂਡੈਂਟ ਹੁੰਦੇ ਨੇ, ਜਿਨ੍ਹਾਂ ਨੂੰ ਗਰਜਾ ਹੁੰਦੀਆਂ, ਜਿਨ੍ਹਾਂ ਦਾ ਧੰਦਾ ਧੰਦੇ ਦਾ ਸੰਬੰਧ ਹੁੰਦਾ। ਜਿਹੜਾ ਜਾਂਦਾ ਹੈ, ਜਿਹਨੇ ਬੰਦਗੀ ਕਰੀ ਹੈ, ਨਾਮ ਜਪਿਆ ਹੈ, ਜੀਵਨ ਆਪਣਾ ਗੁਰੂ ਦੇ ਚਰਨਾਂ ਤੇ ਨਿਸ਼ਾਵਰ ਕਰ ਦਿੱਤਾ, ਗੁਰੂ ਦੇ ਧਿਆਨ ਵਿੱਚ ਰਹਿੰਦਾ ਹੈ, ਗੁਰੂ ਦਾ ਨਾਮ ਜਪਦਾ ਹੈ, ਗੁਰੂ ਦੀ ਬਾਣੀ ਸੁਣਦਾ ਹੈ, ਇਹ ਜਲਾਦ ਉਹਦੇ ਵਾਸਤੇ ਮੌਤ ਕੋਈ ਚੀਜ਼ ਨਹੀਂ ਹੋਇਆ ਕਰਦੀ। ਉਹਨੂੰ ਥਾਂ ਮਿਲਦਾ ਹੈ, ਗੁਰੂ ਮੇਰਾ ਇਸ ਤਰ੍ਹਾਂ ਫਰਮਾਨ ਕਰਦਾ
ਕਰਕੇ ਮਿਲਦਾ ਥਾਂ ਗੁਰਾਂ ਨਾਲ ਰੱਖਿਆ, ਗੁਰਾਂ ਨਾਲ ਰੱਖਿਆ ਕਰਕੇ ਮਿਲਦਾ ਥਾਂ ਗੁਰਾਂ ਨਾਲ ਰੱਖਿਆ, ਗੁਰਾਂ ਨਾਲ ਰੱਖਿਆ ਨਾਲ ਰੱਖਿਆ ਰੱਟਿਆ ਗੁਰਾਂ ਨਾਲ ਰੱਟਿਆ ਦਰਜੇ ਮਿਲਦਾ ਨਾ ਗੁਰਾਂ ਨਾਲ ਰੱਟਿਆ ਗੁਰਾਂ ਨਾਲ ਰੱਟਿਆ
ਜੇਬਾ ਜਪ ਗੁਰ ਨੂੰ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਕਹਿਣ ਲੱਗੇ ਸਪੈਸ਼ਲ ਥਾਂ ਮਿਲਦਾ ਬਾ ਬਹਿਸ਼ਤ ਦੀ ਬਾਦਸ਼ਾਹੀ ਮਿਲਦੀ ਫਿਰ ਸਾਨੂੰ ਮੌਤ ਦਾ ਕੀ ਡਰ ਮੌਤ ਉਹ ਡਰਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਦਾਣੀਆਂ ਤਿਉ ਮਥਾ ਤਰ ਜਿਨ੍ਹਾਂ ਨੇ ਜਾ ਕੇ ਦੁੱਖ ਸਹਿਣੇ ਨੇ ਮੌਤ ਤੋਂ ਤਾਂ ਉਹ ਡਰਦਾ ਲੈਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪੁਰਾਈਆਂ ਲੁਕ ਅੰਦਰ ਠਾਣੀ ਸੰਨੀ ਦੇਣ ਬਖੰਮ ਥਾਏ ਮਿੱਠੇ ਮਧਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ਼ਰਾਈ ਫਰੇਸ਼ਤਾ ਤਿਲ ਪੀੜੇ ਕਾਣੀ ਡਰ ਲਏ ਲੇਖਾ ਪੀੜ ਸੁੱਟੈ ਨਾਨਕਾ ਜਿਉਂ ਤੇਲ ਕਹਿੰਦੇ ਡਰਨਾ ਉਹਨਾਂ ਨੂੰ ਚਾਹੀਦਾ ਜਿਹਦਾ ਦਰਗਾਹ ਚ ਜਾ ਕੇ ਮਾਣ ਹੋਣਾ ਹੈ ਮਾਣ ਪ੍ਰਾਪਤ ਕਰਨਾ ਹੈ ਉਹ ਵੀ ਡਰਦਾ ਹੈ ਕਦੇ ਸਾਡੇ ਗੁਰੂ ਨੇ ਸਾਰਾ ਭੇਤ ਦੱਸ ਦਿੱਤਾ ਦਰਗਾਹ ਦੇ ਸੁੱਖ ਦਾ ਇਸ ਤਰ੍ਹਾਂ ਫਰਮਾਉਂਦੇ
ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਸੇਵ ਗਵਾਈਐ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਸੇਵ ਗਵਾਈਐ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਤੇ ਮਵਾਈਐ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਤੇ ਮਵਾਈਐ ਜੇ ਵਿੱਚ ਦੁਨੀਆ ਸੇ ਕਮਾਈ ਜੇ ਵਿੱਚ ਦੁਨੀਆ ਸੇ ਕਮਾਈ ਹੈ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਤੇ ਮਵਾਈਐ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਤੇ ਮਵਾਈਐ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗੇ ਵੈਸਣ ਪਾਈਐ ਕੋ ਨਾਨਕ ਵਾਹੋ ਲਡਾਈ ਸੇਵਾ ਕਰਨ ਨਾਲ ਮਾਨ ਮਿਲਦਾ ਗੁਰ ਕੀ ਸੇਵਾ ਪਾਏ ਮਾਨ ਸਾਰੇ ਮਨੋਰਥ ਮਿਲਦੇ ਨੇ ਪੂਰੇ ਹੁੰਦੇ ਨੇ ਸੇਵਾ ਜੋ ਕਰਦਾ ਮਨ ਚਿਤ ਲਾ ਕੇ ਹਉਮੈ ਤੋਂ ਰਹਿਤ ਹੋ ਕੇ ਸੋ ਕਹਿਣ ਲੱਗੇ ਸਾਡੇ ਵਾਸਤੇ ਮੌਤ ਡਰਾਉਣੀ ਨਹੀਂ ਹੈ ਅਸੀਂ ਮੌਤ ਨੂੰ ਪਿਆਰ ਕਰਦੇ ਹਾਂ ਕਿਉਂਕਿ ਮੌਤ ਮੌਤ ਹੈ ਨਹੀਂ ਜਿਹੋ ਜਿਹੀ ਦੁਨੀਆਂ ਸਮਝਦੀ ਹੈ ਉਹ ਬਾਤ ਨਹੀਂ ਕਮਾਈ ਕਰਕੇ ਆਪਣੇ ਘਰ ਨੂੰ ਜਾਣਾ ਹੋਵੇ ਸਾਰੀ ਜ਼ਿੰਦਗੀ ਦੀ ਕਮਾਈ ਕੀਤੀ ਹੋਈ ਹੈ ਮੁੜ ਕੇ ਆਪਣੇ ਘਰ ਨੂੰ ਵਾਪਸ ਜਾਣਾ ਹੋਵੇ ਰੋਂਦਾ ਉਹ ਤਾਂ ਖੁਸ਼ੀ ਨਾਲ ਜਾਂਦਾ ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਗੁਰਸਿੱਖ ਧਰਮਰਾਜ ਦੇ ਨਹੀਂ ਜਾਇਆ ਕਰਦਾ ਜਿਹੜਾ ਨੇਕ ਸਿੱਖ ਹੈ ਜਿਹਨੇ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੇ ਸਿਧਾਂਤਾਂ ਦੇ ਮੁਤਾਬਕ ਢਾਲਿਆ ਹੋਇਆ ਉਹ ਨਹੀਂ ਨਰਕ ਚ ਜਾਇਆ ਕਰਦਾ ਨਰਕ ਵਿੱਚ ਜਾਂਦੇ ਨੇ ਧਰਮ ਰਾਏ ਨੂੰ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ
ਜਿਹੜੇ ਪਿਆਰ ਤੋਂ ਹੀਣੇ ਨੇ, ਬਾਣੀ ਤੋਂ ਹੀਣੇ, ਨਾਮ ਤੋਂ ਹੀਣੇ ਕਹਿੰਦੇ ਉਹ ਤੇਰੇ ਕੋਲ ਆਉਣਗੇ, ਜਿਹੜੇ ਬਾਣੀ ਪੜ੍ਹਨ ਵਾਲੇ ਨਾਮ ਜਪਣ ਵਾਲੇ ਉਹ ਕਹਿੰਦੇ ਮੇਰੀ ਦਰਗਾਹ ਵਿੱਚ ਆਉਣਗੇ। ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖੈ ਨਦਨਿਆ, ਇੱਥੇ ਪਹੁੰਚਣਗੇ, ਗੁਰੂ ਨਾਨਕ ਦੀ ਦਰਗਾਹ ਹੈ। ਸੋ ਅਸੀਂ ਤਾਂ ਆਪਣੇ ਘਰ ਨੂੰ ਜਾਣਾ, ਸਾਨੂੰ ਮੌਤ ਡਰਾਉਣੀ ਨਹੀਂ ਲੱਗਦੀ, ਇਸ ਤਰ੍ਹਾਂ ਕਹਿੰਦੇ।
ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਸਾਰਾ, ਮੇਰੇ ਮਨ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਮਨ ਆਨੰਦ
ਮਰਨੇ ਤੇ ਜੱਗ ਡਰਾ ਮੇਰੇ ਮਨ ਆਨੰਦ ਕਿਉਂ ਆਨੰਦ ਹੈ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਗੁਰਸਿੱਖੀ ਦੇ ਅੰਦਰ ਜੀਵਨ ਦਾ ਭੇਤ ਦੱਸਿਆ ਹੋਇਆ। ਗੁਰਸਿੱਖ ਜਿਹੜਾ ਹੈ ਇਹਦੀ ਸ਼ੇਰ ਦ੍ਰਿਸ਼ਟੀ ਹੋਇਆ ਕਰਦੀ ਹੈ। ਗੁਰੂ ਨਾਨਕ ਨੇ ਇੱਕ ਰਾਜੇ ਨੂੰ ਦੱਸਿਆ ਸੀ ਕਿ ਰਾਜਨ ਸ਼ੇਰ ਦ੍ਰਿਸ਼ਟੀ ਰੱਖ, ਕੁੱਤਾ ਦ੍ਰਿਸ਼ਟੀ ਨਾ ਰੱਖ। ਕੁੱਤਾ ਜਿਹੜਾ ਹੈ ਉਹ ਓਬਜੈਕਟ ਨੂੰ ਦੇਖਦਾ, ਕੁੱਤੇ ਦੀ ਦ੍ਰਿਸ਼ਟੀ ਸੀਮਤ ਹੋਇਆ ਕਰਦੀ ਹੈ। ਇੱਟ ਮਾਰੋ ਇੱਟ ਵੱਲ ਚਾਕੂਗਾ, ਮਾਰਨ ਵਾਲੇ ਵੱਲ ਨਹੀਂ ਜਾਗਦਾ। ਜਿਹੜਾ ਸ਼ੇਰ ਹੈ ਮਨੇ ਤੇ ਬੈਠ ਕੇ ਉੱਥੋਂ ਤੀਰ ਚਲਾ ਦਿਓ, ਪੁਰਾਣੇ ਜ਼ਮਾਨੇ 'ਚ ਤੀਰ ਚਲਾਉਂਦੇ ਸੀ, ਰਾਈਫਲ ਚਲਾ ਦਿਓ, ਕੋਈ ਹੋਰ ਚੀਜ਼ ਚਲਾ ਦਿਓ, ਉਹਦੇ ਵੱਲ ਨਹੀਂ ਉਹ ਦੇਖਦਾ। ਉਹ ਸਿੱਧਾ ਆ ਕੇ ਮਨੇ ਤੇ ਹਮਲਾ ਕਰਦਾ, ਮਨੇ ਨੂੰ ਗਰਾਉਂਦਾ, ਛਾਲ ਮਾਰਦਾ ਦਰਖਤ ਦੇ ਉੱਤੇ। ਇਸੇ ਤਰ੍ਹਾਂ ਗੁਰਸਿੱਖ ਜਿਹੜਾ ਹੈ ਉਹ ਰਹਿੰਦਾ ਤਾਂ ਹੈ ਸਥਾਨ ਦੇ ਉੱਤੇ ਹੈ, ਲੇਕਿਨ ਇਹਦੀ ਦ੍ਰਿਸ਼ਟੀ ਦਰਗਾਹ 'ਚ ਹੋਇਆ ਕਰਦੀ ਹੈ, ਗੁਰੂ ਦੇ ਚਰਨਾਂ 'ਚ। ਹਰ ਵਕਤ ਗੁਰੂ ਨੂੰ ਹਾਜ਼ਰ ਨਾਜ਼ਰ ਦੇਖਦਾ। ਕਦੇ ਵੀ ਸਿੱਖ ਗੁਰੂ ਤੋਂ ਬਗੈਰ ਨਹੀਂ ਹੁੰਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ। ਕਦੇ ਵੀ ਐਸਾ ਮੌਕਾ ਨਹੀਂ ਆਉਂਦਾ ਗੁਰਸਿੱਖ ਦੇ ਉੱਤੇ ਜਦੋਂ ਗੁਰੂ ਨੂੰ ਭੁੱਲ ਜਾਵੇ, ਕਦੇ ਭੁੱਲਦਾ ਨਹੀਂ ਹੈ, ਸਦਾ ਹੀ ਯਾਦ ਰੱਖਦਾ। ਸੋ ਜਦੋਂ ਸਾਰੀ ਜ਼ਿੰਦਗੀ ਗੁਰੂ ਨੂੰ ਪਿਆਰ ਕਰਿਆ ਤਾਂ ਫਿਰ ਜਦੋਂ ਚੜ੍ਹਾਈ ਕਰਾਂਗੇ ਉਸ ਵੇਲੇ ਗੁਰੂ ਕੋਲੇ ਜਾਣਾ ਕਿ ਧਰਮਰਾਜ ਕੋਲ ਜਾਣਾ? ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰਪੁਰਸ਼ਾ ਦੇ, ਕਿਆ ਨਰਗ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਦੋਏ ਰੱਦ ਕਰ ਦਿੱਤੇ। ਕਿਉਂਕਿ ਸੁਰਗ ਨਰਕ ਜਿਹੜਾ ਹੈ ਨਰਕ ਪਾਪੀਆਂ ਵਾਸਤੇ ਹੈ, ਸੁਰਗ ਜਿਹੜੇ ਬਾਸ਼ਨਾ ਰੱਖ ਕੇ ਪੁੰਨਦਾਨ ਕਰਕੇ ਉਹਦਾ ਬਦਲਾ ਚਾਹੁੰਦੇ ਨੇ, ਨੇਕ ਕਰਮ ਕਰਨ ਤੋਂ ਬਾਅਦ ਬਦਲੇ ਚਾਹੁੰਦੇ ਨੇ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਉੱਥੇ ਜਾ ਕੇ ਇਹਨਾਂ ਦਾ ਇਨਸਾਫ ਹੁੰਦਾ, ਸਵਰਗ ਮਿਲ ਜਾਂਦੇ ਨੇ। ਸਵਰਗਾਂ ਤੋਂ ਬਾਅਦ ਜਦੋਂ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਦੁਬਾਰਾ ਧਰਤੀ ਤੇ ਗਿਰਾ ਦਿੱਤੇ ਜਾਂਦੇ। ਗੁਰਸਿੱਖ ਨਹੀਂ ਆਉਂਦਾ, ਆਉਣਾ ਜਾਣਾ ਖਤਮ ਕਰ ਦਿੰਦਾ। ਗੁਰੂ ਦੇ ਪਿਆਰ ਵਿੱਚ ਲੀਨ ਹੋ ਕੇ ਗੁਰੂ ਦੇ ਦੇਸ਼ ਵਿੱਚ ਜਾਂਦਾ, ਹੁਕਮ ਚ ਕਾਰ ਕਰਨ ਵਾਸਤੇ ਸੰਸਾਰ ਚ ਆਉਂਦਾ, ਵੈਸੇ ਨਹੀਂ ਆਉਂਦਾ ਕਦੇ ਵੀ। ਤੋ ਕਹਿਣ ਲੱਗੇ ਐਸੀ ਅਵਸਥਾ ਹੈ ਤਾਂ ਫਿਰ ਮੈਨੂੰ ਡਰ ਕਿਉਂ ਆਵੇ, ਮੈਂ ਤਾਂ ਆਪਣੇ ਘਰ ਨੂੰ ਜਾ ਰਿਹਾ, ਪਰ ਇੱਕ ਕਸਰ ਹੈ, ਉਹ ਜੇ ਤੂੰ ਕਰ ਦੇਵੇਂ ਤਾਂ ਪੂਰੀ ਕਰ ਦੇਵੇਂ ਤਾਂ ਮੈਂ ਤੇਰਾ ਬਹੁਤ ਰਿਣੀ ਰਹਾਂਗਾ। ਕਹਿਣ ਲੱਗਿਆ ਦੱਸੋ, ਮੈਂ ਛੱਡ ਤਾਂ ਸਕਦਾ ਨਹੀਂ ਆ। ਜਲਾਦ ਕਹਿਣ ਲੱਗਿਆ, ਕਹਿੰਦੇ ਮੈਂ ਤਾਂ ਜੇ ਚਾਹਾਂ ਨਾ ਤੇਰੇ ਆਰੇ ਉਰੇ ਦੀ ਕੁਛ ਵੀ ਨਹੀਂ ਚੱਲ ਸਕਦੀ, ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ ਤੇ ਇੱਕ ਬਹਾਨਾ ਬਣਾ ਰਿਹਾ ਮੇਰਾ ਸਤਿਗੁਰੂ ਤੈਨੂੰ। ਤੂੰ ਜੇ ਮੇਰੇ ਨਾਲ ਕੋਈ ਹਮਦਰਦੀ ਰੱਖਦਾ ਤਾਂ ਫੱਟੇ ਘੁਮਾ ਕੇ ਮੇਰਾ ਮੁੱਖ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰਦੇ ਪਿੱਠ ਨਾ ਮੈਂ ਦੇ ਕੇ ਜਾਵਾਂ ਸੰਸਾਰ ਤੋਂ, ਉਹਦੇ ਸੋਹਣੇ ਚਿਹਰੇ ਨੂੰ ਅੰਦਰ ਵਸਾ ਕੇ ਮੈਂ ਜਾਵਾਂ, ਉਹਦੇ ਪਿਆਰ ਚ ਲੀਨ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਫਰਮਾਨ ਕਰਦੇ ਆ ਕਿ ਪਿਆਰਿਆ ਜੇ ਤਾਂ ਸਿੱਖੀ ਧਾਰਨ ਕਰਨੀ ਹੈ ਨਾ ਤਾਂ ਤੂੰ ਸਿਖਾਲਾ ਜਾ, ਤੈਨੂੰ ਅਸੀਂ ਮੰਤਰ ਦਿੰਦੇ ਹਾਂ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਾਂ, ਇਹ ਦੁਨੀਆ ਬਲ ਨਾ ਚਿਤਲਾ, ਇਹ ਤਾਂ ਆਪੇ ਚੱਲਣੀ ਹੈ, ਕਾਹੇ ਰੇ ਮਨ ਚਿਤਵਾ ਉਦਮ ਜਾ ਹਰ ਹਰ ਜਿਉ ਭਰਿਆ, ਫਿਰ ਅਸੀਂ ਇਹ ਤਾਂ ਬਾਈਪਾਸ ਕਰਕੇ ਇਸ ਨੂੰ ਤਾਂ ਅਸੀਂ ਕਰਦੇ ਹਾਂ, ਅਸੀਂ ਕੁਛ ਨਹੀਂ ਕਰਦੇ, ਕਰਾਇਆ ਜਾਂਦਾ ਜਿਹੜਾ ਕੁਛ ਕਰਾ ਰਹੇ ਨੇ ਉਹ ਹੋ ਰਿਹਾ, ਸਭ ਕੁਛ ਸਾਡੇ ਬਲ ਦੇ ਵਿੱਚ ਹੈ, ਬਸ 'ਚ ਹੈ। ਮਹਾਰਾਜ ਕਹਿੰਦੇ ਇਹਦੇ ਬਸ ਹੋਵੇ ਤਾਂ ਰਾਜਾ ਬਣ ਕੇ ਬਹਿ ਜਾਵੇ, ਨਹੀਂ ਕਰਮਾਂ ਦੀ ਖੇਲ, ਜਿਸ ਤਰ੍ਹਾਂ ਦਾ ਜ਼ਿੰਦਗੀ ਦਾ ਨਾਟ ਹੈ ਉਸੇ ਤਰ੍ਹਾਂ ਦਾ ਅਸੀਂ ਗੁਜ਼ਾਰਨਾ ਹੈ। ਇਹਦੇ 'ਚ ਅਸੀਂ ਇਹ ਵਿੱਚ ਰਹਿੰਦੇ ਹੋਏ ਗੁਰੂ ਨਾਲ ਪਿਆਰ ਕਰਕੇ ਨਿਗਾਹ ਦਰਗਾਹ 'ਤੇ ਰੱਖਣੀ ਹੈ, ਅਤੇ ਆਹ ਜਿਹੜਾ ਸੰਸਾਰ ਹੈ ਇਹ ਜਿਹੜਾ ਕਹਿਣਾ ਸ਼ੁਰੂ ਕਰ ਦਿੱਤਾ ਪੜ੍ਹਿਆ ਲਿਖਿਆ ਨੇ ਵੀ ਨਹੀਂ, ਇਹਦਾ ਵੀ ਧਿਆਨ ਰੱਖੋ, ਇੱਥੇ ਅਸੀਂ ਰਾਜ ਕਰਨੇ ਨੇ, ਅਸੀਂ ਆਹ ਕਰਨਾ ਉਹ ਕਰਨਾ, ਕੁਛ ਨਹੀਂ ਹੁੰਦਾ, ਇਹ ਤਾਂ ਪ੍ਰਭੂ ਦੀ ਆਗਿਆ ਹੀ ਹੁੰਦੀ ਹੈ। ਜਿਹਦੇ ਨਾਲ ਜਿਹਦੇ ਉੱਤੇ ਬਖਸ਼ਿਸ਼ ਹੋਵੇ ਉਹ ਚੜ੍ਹ ਜਾਂਦਾ ਹੈ, ਜਿਹਦੇ 'ਤੇ ਨਾ ਹੋਵੇ ਲੱਖ ਯਤਨ ਕਰਨ ਤੋਂ ਨਹੀਂ ਚੜ੍ਹ ਸਕਦਾ। ਇਹ ਸਾਰੇ ਛੱਡ ਕੇ ਸਾਰੀਆਂ ਢੇਰੀਆਂ ਢਾਹ ਕੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਜੀਵਨ ਬਤੀਤ ਕਰੇ, ਗੁਰੂ ਦੀ ਮਰਜ਼ੀ 'ਚ ਰਹੇ, ਜੇ ਉਹ ਦੁੱਖ ਦਿੰਦਾ ਹੈ ਤਾਂ ਵੀ ਕੋਈ ਭੇਤ ਹੈ ਉਹਦਾ, ਨਿਗਾਹ ਤੋਂ ਬਾਹਰ ਨਹੀਂ ਹੈ, ਸੁੱਖ ਦਿੰਦਾ ਹੈ ਤਾਂ ਵੀ ਉਹ ਉਹਨਾਂ ਦਿੰਦਾ ਜਿਹਦੇ ਵਿੱਚ ਉਹ ਗੁਰੂ ਨਾਲ ਜੁੜਿਆ ਰਹੇ। ਸੋ ਇਸ ਕਰਕੇ ਜੋ ਮੈਂ ਬੇਨਤੀ ਕਰੀ ਹੈ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਿੱਖੀ ਧਾਰਨ ਕਰਨੀ ਹੈ, ਤਰੱਕੀ ਕਰਨੀ ਹੈ ਤਾਂ ਪੂਰਨ ਤੌਰ ਦੇ ਉੱਤੇ ਸਰੈਂਡਰ ਕਰਨਾ ਪੈਣਾ, ਪੂਰਨ ਤੌਰ ਦੇ ਉੱਤੇ ਸ਼ਰਨ ਵਿੱਚ ਆਉਣਾ ਪੈਣਾ। ਕਹਿੰਦਾ ਜਿਹੜਾ ਸ਼ਰਨ ਆ ਗਿਆ, ਮਹਾਰਾਜ ਕਹਿੰਦੇ ਜੋ ਸ਼ਰਨ ਆਵੇ ਅਤੇ ਸਿਕੰਠ ਲਾਵੇ, ਗਲ ਨਾਲ ਲਾ ਲੈਂਦਾ, ਇਹ ਬਿਰਧ ਸਵਾਮੀ ਸੰਤ ਸਾਨੂੰ ਕਿਉਂ ਨਹੀਂ ਲਾਉਂਦਾ, ਕਿਉਂਕਿ ਅਸੀਂ ਆਪਣਾ ਵਿੱਚ ਰੱਖਦੇ ਹਾਂ, ਤਾਂ ਕਹਿੰਦੇ ਹਾਂ ਮੈਂ ਕਰਿਆ ਮੈਂ ਕਰ ਰਿਹਾ, ਇਸ ਕਰਕੇ ਸਾਡਾ ਗੁਰੂ ਨਾਲ ਜੋੜ ਨਹੀਂ ਜੁੜਦਾ, ਭੇਖਦਾ ਰਿਹਾ ਤੇ ਗੁਰੂ ਨਹੀਂ ਭੇਜਿਆ ਕਰਦਾ, ਗੁਰੂ ਭੇਜਦਾ ਅੰਦਰੋਂ ਸੱਚਾਈ ਦੇਖ ਕੇ, ਫਿਰ ਸਾਰੀਆਂ ਦਾਤਾਂ ਦੇ ਦਿੰਦਾ, ਨਾਮ ਦੀ ਦਾਤ ਦੇ ਦਿੰਦਾ। ਸੋ ਫਿਰ ਇਹ ਜਗ ਦੇ ਉੱਤੋਂ ਸੰਸਾਰ ਦੇ ਉੱਤੋਂ ਜਿੱਤ ਕੇ ਜਾਂਦਾ, ਬਾਜੀ ਹਾਰ ਕੇ ਨਹੀਂ ਜਾਂਦਾ। ਹੁਣ ਕਿਉਂਕਿ ਸਮਾਂ ਜਾਸਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ, ਬੇਨਤੀ ਹੈ ਧਿਆਨ ਨਾਲ ਸਰਵਣ ਕਰੇ। ਉਹ ਇਹ ਹੈ ਕਿ